ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਾਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮ ਖਾਤੀ। ਹਰ ਹਰ ਬੂੰਦ ਭਾਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮ ਖਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਰਹਾਓ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨਹੁ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚ ਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰੱਖਹੁ ਲਾਜ ਭਗਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰੱਖਹੁ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਸਭ ਸਾਜੇ ਸਾਜਨ ਵਾਜੇ, ਜੀਓ ਪਿੰਡ ਦੇ ਪ੍ਰਾਨਾ, ਨਿਰਗੁਣ ਯਾਰੇ ਕੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਨਿਰਗੁਣ ਯਾਰੀ ਕੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਪਾਵਨ ਪਵਿੱਤਰ ਤਖ਼ਤ 'ਤੇ ਸੁਸ਼ੋਭਿਤ ਹੋ ਕੇ ਸਾਹਿਬਾਂ ਨੇ ਸਾਨੂੰ ਜਿਹੜਾ ਅੰਮ੍ਰਿਤਮਈ ਹੁਕਮ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਪੜ੍ਹ ਕੇ ਸੁਣਾਇਆ। ਉਸ ਬਚਨ ਦੀ ਆਪਾਂ ਕਮਾਈ ਕਰਕੇ ਗੁਰੂ ਦੇ ਨੇੜੇ ਹੋ ਸਕੀਏ, ਇਸ ਲਈ ਹੁਕਮ ਨੂੰ ਬੁੱਝਣਾ ਬੜਾ ਜ਼ਰੂਰੀ ਹੈ। ਕੋਸ਼ਿਸ਼ ਕਰੀਏ, ਦਾਤੇ ਦੇ ਦਰ 'ਤੇ ਅਰਦਾਸ ਕਰੀਏ, ਸਾਨੂੰ ਹੁਕਮ ਦੀ ਥੋੜ੍ਹੀ ਬਹੁਤ ਸੋਝੀ ਆ ਜਾਏ ਅਤੇ ਅਸੀਂ ਹੁਕਮ ਕਮਾ ਕੇ ਸਾਹਿਬ ਦੀ ਪਵਿੱਤਰ ਗੋਦ ਵਿੱਚ ਆਪਣਾ ਮਨ ਟਿਕਾ ਸਕੀਏ। ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਨੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ। ਗੁਰਮਤਿ ਵਿੱਚ ਵਸੀਲਾ, ਪ੍ਰਭੂ ਦੇ ਵਿੱਚ ਅਭੇਦ ਹੋਣ ਦਾ, ਰੱਬ ਤੱਕ ਪਹੁੰਚਣ ਦਾ ਆਮ ਦੁਨਿਆਵੀ ਕਠਿਨ ਮਾਰਗ ਵਰਗਾ ਨਹੀਂ ਮੰਨਿਆ। ਗੁਰਮਤਿ ਨੇ ਰੱਬ ਵਿੱਚ ਅਭੇਦ ਹੋਣ ਲਈ ਜਿਹੜਾ ਵਸੀਲਾ ਮੰਨਿਆ, ਉਹ ਮੰਨਿਆ ਹੈ ਪ੍ਰੇਮਾ ਭਗਤੀ ਨੂੰ। ਜੇ ਅੰਦਰ ਪਿਆਰ ਦੀ ਬਾਤ ਹੋਵੇ ਤਾਂ ਪਿਆਰ ਕਰਨ ਵਾਲਾ ਆਪਣੇ ਪਿਆਰੇ ਤੱਕ ਪਹੁੰਚ ਜਾਂਦਾ ਹੈ, ਆਪਣੇ ਪਿਆਰੇ ਵਿੱਚ ਅਭੇਦ ਹੋ ਜਾਂਦਾ ਹੈ। ਹਰ ਗੱਲ ਸਤਿਗੁਰੂ ਜੀ ਨੇ ਗੁਰਮਤਿ ਦੀ ਸਮਝਾਉਂਦਿਆਂ ਅਤੇ ਸਾਨੂੰ ਗੱਲ ਪਿਆਰ ਦੀ ਸਮਝ ਆਈ ਹੈ। ਜਿਤਨੇ ਵੀ ਉਦਾਹਰਣਾਂ ਨੇ ਗੁਰੂ ਕੀ ਬਾਣੀ ਵਿੱਚ, ਉਹ ਬਹੁਤੀਆਂ ਪਿਆਰ ਦੀ ਦੁਨੀਆ ਵਿੱਚ ਅਤੇ ਪ੍ਰੇਮ ਦੀ ਦੁਨੀਆ ਵਿੱਚੋਂ ਲੈ ਕੇ ਸਾਨੂੰ ਰੱਬ ਦੇ ਨੇੜੇ ਹੋਣ ਦੀ ਜਾਚ ਸਿਖਾਈ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਇਹੋ ਜਿਹੇ ਅਨਮੋਲ ਬਚਨ ਨੇ, ਅਨੇਕਾਂ ਇਹੋ ਜਿਹੇ ਬਚਨ ਨੇ, ਵਿੱਚੋਂ ਮੈਂ ਕੁਝ ਕੁ ਦੀ ਸਾਂਝ ਪਾਉਣੀ ਚਾਹੁੰਦਾ ਹੈ। ਸਾਹਿਬ ਜੀ ਆਖਦੇ ਨੇ, ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ। ਜਿਹੜਾ ਮਨੁੱਖ ਪ੍ਰੇਮ ਦੇ ਰਸਤੇ 'ਤੇ ਨਹੀਂ ਤੁਰਿਆ ਅਤੇ ਉਹ ਕਦੇ ਰੱਬ ਤੱਕ ਪਹੁੰਚ ਵੀ ਨਹੀਂ ਪਾਏਗਾ। ਸਾਹਿਬ ਨੇ ਇੱਕ ਫੈਸਲਾ ਦੇ ਦਿੱਤਾ, ਪੰਥਾ ਪ੍ਰੇਮ ਨਾ ਜਾਣੀ, ਭੋਲੀ ਫਿਰੇ ਗਵਾਰ, ਨਾਨਕ ਹਰ ਬਿਸਰਾਇਕ ਹੈ, ਪਾਉਂਦੇ ਨਰਕ ਅੰਧਿਆਰ। ਮੇਰੇ ਘਰ ਦਾ ਤਾਂ ਪਹਿਲਾ ਹੁਕਾ ਹੀ ਇਹ ਸੀ ਸੱਜਣਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਤੈਨੂੰ ਮੇਰੇ ਘਰ ਆਉਣ ਦਾ ਚਾਅ ਹੈ, ਜੇ ਤੈਨੂੰ ਰੱਬ ਨਾਲ ਮਿਲਣ ਦਾ ਚਾਅ ਹੈ, ਜੇ ਤੈਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨ ਦੀ ਤਮੰਨਾ ਹੈ, ਤਾਂ ਇਹ ਗੱਲ ਚੇਤਾ ਰੱਖੀ, ਤੂੰ ਆਪਣੇ ਚਿੱਤ ਵਿੱਚ ਪਿਆਰ ਦੀ ਦੁਨੀਆ ਨੂੰ ਵਸਾ ਕੇ ਆਈ, ਪਿਆਰ ਦੇ ਨਾਲ ਗੀ, ਪ੍ਰੀਤ ਨਾਲ ਗੀ, ਪ੍ਰੇਮ ਦੇ ਨਾਲ ਗੀ, ਤੂੰ ਪਰਮੇਸ਼ਰ ਦੇ ਘਰ ਪਹੁੰਚ ਸਕਦਾ, ਨਿਰੰਕਾਰ ਦੇ ਘਰ ਪਹੁੰਚ ਸਕਦਾ। ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਤਾਂ ਕੇਵਲ ਇੱਕ ਪਿਆਰ ਦਾ ਭੁੱਖਾ ਹੈ। ਜਿਸ ਦਿਨ ਸਾਡੇ ਅੰਦਰ ਉਹਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਤਾਂ ਫਿਰ ਉਸ ਦਿਨ ਰੱਬ ਦੀ ਯਾਦ ਨਹੀਂ ਭੁੱਲੇਗੀ, ਪਰਮੇਸ਼ਰ ਨਾਲ ਸਾਡੀ ਨੇੜਤਾ ਬਣ ਜਾਏਗੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਬੜੇ ਪਿਆਰੇ, ਮਾਲਕ ਜੀ ਆਖਦੇ ਨੇ, ਕਹਿਣ ਲੱਗੇ, ਸਾਚੀ ਪ੍ਰੀਤ ਹਮ ਤੁਮ ਸਿਓਂ ਜੋਰੀ, ਤੁਮ ਸਿਓਂ ਜੋਰ ਅਵਰ ਸੰਗ ਤੋਰੀ। ਮੈਂ ਤੇ ਦੁਨੀਆ ਦੇ ਨਾਲੋਂ ਰਿਸ਼ਤਾ ਤੋੜ ਕੇ ਇੱਕ ਤੇਰੇ ਨਾਲ ਪ੍ਰੀਤ ਪਾਈ ਹੈ। ਸਜਣਾ, ਜਿਸ ਦਿਨ ਦੀ ਪ੍ਰੀਤ ਤੇਰੇ ਨਾਲ ਪਈ ਹੈ, ਉਸ ਦਿਨ ਦੀ ਦੁਨੀਆ ਦੀ ਪਰਵਾਹ ਨਹੀਂ ਰਹੇਗੀ। ਉਸ ਦਿਨ ਦੀ ਮੈਂ ਤੇਰੇ ਨਾਲ ਪਿਆਰ ਦੀ ਪ੍ਰੀਤ ਦੀ ਗੱਲ ਸਾਂਝੀ ਕਰਕੇ ਤੇਰੇ ਚਰਨਾਂ ਵਿੱਚ ਅਭੇਦ ਹੋ ਗਿਆ। ਅੰਮ੍ਰਿਤ ਬਾਣੀ ਦਾ ਇੱਕ ਬਚਨ ਹੋਰ ਖਿਆਲ ਵਿੱਚ ਰੱਖਿਓ ਜੇ, ਸਾਹਿਬ ਜੀ ਆਖਦੇ ਨੇ, ਕਬੀਰ ਲਾਗੀ ਪ੍ਰੀਤ ਸੁਜਾਨ ਸਿਓਂ, ਵਰਜਨ ਲੋਕ ਅਜਾਨ ਤਾਂ ਸਿਓਂ ਟੁੱਟੀ ਕਿਉਂ ਬਣੈ, ਜਾਂ ਕੇ ਜੀ ਪ੍ਰਾਣ ਦਾਤਿਆ। ਦੁਨੀਆਦਾਰਾਂ ਨੇ ਮੈਨੂੰ ਕੀ ਦਿੱਤਾ ਹੋਵੇਗਾ, ਤੂੰ ਤਾਂ ਮੈਨੂੰ ਜਿੰਦ ਦਿੱਤੀ ਹੈ, ਤੂੰ ਮੈਨੂੰ ਪ੍ਰਾਣ ਦਿੱਤੇ ਨੇ, ਤੂੰ ਮੈਨੂੰ ਸਰੀਰ ਦਿੱਤਾ ਹੈ, ਸਾਰਾ ਕੁਝ ਦਿੱਤਾ ਹੋਇਆ ਤੇਰਾ ਤੇ ਹੈ। ਜਦੋਂ ਸਭ ਕੁਝ ਦੇਣ ਵਾਲੇ ਦਾਤੇ ਨੂੰ ਚੇਤਾ ਕਰੀਏ ਤੇ ਉਹਦੇ ਨਾਲ ਪ੍ਰੀਤ ਦੀਆਂ ਗੰਢਾਂ ਪੱਕੀਆਂ ਹੋ ਜਾਂਦੀਆਂ ਨੇ, ਪਿਆਰ ਦੀਆਂ ਗੰਢਾਂ ਪੱਕੀਆਂ ਹੋ ਜਾਂਦੀਆਂ ਨੇ। ਹਜ਼ੂਰ ਜੀ ਆਖਦੇ ਨੇ, ਕਹਿਣ ਲੱਗੇ, ਰੱਬਾ ਮੈਨੂੰ ਪਤਾ ਅੱਜ ਲੱਗਾ, ਮੈਨੂੰ ਇਸ ਗੱਲ ਦਾ ਅਹਿਸਾਸ ਅੱਜ ਹੋਇਆ, ਜਿਹਨੇ ਤੇਰੇ ਨਾਲ ਪ੍ਰੀਤ ਪਾਈ ਹੈ ਉਹ ਤੇਰੇ ਵਿੱਚ ਅਭੇਦ ਹੋ ਗਏ ਨੇ, ਉਹ ਤੇਰੇ ਤੱਕ ਪਹੁੰਚ ਜਾਂਦੇ ਨੇ। ਪਰ ਪ੍ਰੀਤ ਕਰਨ ਲੱਗਿਆਂ ਇਹ ਗੱਲ ਚੇਤਾ ਰੱਖੀ, ਕੁਝ ਆਪਣੇ ਵੱਲੋਂ ਸਵਾਰਥੀ ਪੱਖ ਨਾ ਰੱਖੀ। ਪ੍ਰੀਤ ਦੀ ਦੁਨੀਆ ਵਿੱਚ ਦੋ ਚੀਜ਼ਾਂ ਪ੍ਰੀਤ ਨੂੰ ਬਰਬਾਦ ਕਰਦਿਆਂ ਕਰਦੀਆਂ ਨੇ। ਨੰਬਰ ਇੱਕ, ਸ਼ੰਕਾ, ਭਰੋਸਾ ਨਾ ਹੋਵੇ। ਪ੍ਰੀਤ ਹੋਵੇ ਅਤੇ ਭਰੋਸਾ ਨਾ ਹੋਵੇ, ਫਿਰ ਵੀ ਪ੍ਰੀਤ ਹੈ ਜਿਹੜੀ ਉਹ ਕਦੇ ਪ੍ਰਤੀਤ ਨਹੀਂ ਬਣਿਆ ਕਰਦੀ, ਉਹ ਕਦੇ ਵਿਸ਼ਵਾਸ ਨਹੀਂ ਬਣਿਆ ਕਰਦੀ। ਬਿਨਾਂ ਪ੍ਰੀਤ ਤੋਂ, ਬਿਨਾਂ ਪ੍ਰਤੀਤ ਤੋਂ ਤੇਰੇ ਕੋਲੋਂ ਕੱਲ੍ਹ ਆਪਾਂ ਨਹੀਂ ਵਾਰਿਆ ਜਾਣਾ। ਸਮਾਂ ਆਇਆ ਤੇ ਮਾਲਕ ਦੇ ਚਰਨਾਂ ਵਿੱਚੋਂ ਤੂੰ ਮੁੱਕਰ ਜਾਏਗਾ। ਦੂਜੀ ਗੱਲ ਇਹ ਚੇਤਾ ਰੱਖਣ ਵਾਲੀ ਹੈ, ਜੇ ਪ੍ਰੀਤ ਦੀ ਦੁਨੀਆਂ ਵਿੱਚ ਸਵਾਰਥ ਹੋਇਆ ਤੇ ਫਿਰ ਸੱਜਣਾ ਇਹ ਵੀ ਚੇਤਾ ਰੱਖੀ, ਜਦੋਂ ਕਦੇ ਸਵਾਰਥ ਤੇਰਾ ਪੂਰਾ ਹੋ ਗਿਆ। ਸਵਾਰਥੀ ਬੰਦੇ ਕਦੇ ਪ੍ਰੀਤ ਨਿਭਾਉਣ ਵਾਲੇ ਨਹੀਂ ਹੁੰਦੇ, ਉਹ ਆਪਣਾ ਮਕਸਦ ਹੱਲ ਕਰਕੇ ਤੁਰ ਜਾਂਦੇ ਨੇ। ਇਸੇ ਲਈ ਸ਼ੇਖ ਫਰੀਦ ਨੇ ਇੱਕ ਬਚਨ ਕਹਿ ਦਿੱਤਾ, ਕਹਿਣ ਲੱਗੇ ਪਿਆਰ ਦੀ ਦੁਨੀਆਂ ਵਿੱਚ ਕਦਮ ਰੱਖਣ ਵਾਲੇ ਆ, ਮੈਂ ਤੈਨੂੰ ਪਹਿਲਾਂ ਸੁਚੇਤ ਕਰ ਦੇਣਾ ਚਾਹੁੰਦਾ, ਜੇ ਤੇਰੇ ਅੰਦਰ ਸਵਾਰਥੀ ਬਿਰਤੀ ਹੋਈ ਫਿਰ ਤੂੰ ਪ੍ਰੇਮ ਦੀ ਦੁਨੀਆਂ ਵਿੱਚ ਪ੍ਰਵਾਨਿਆ ਨਹੀਂ ਜਾਣਾ। ਸਵਾਰਥੀ ਬਿਰਤੀ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਆਈ। ਫਰੀਦਾ ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈ ਹੈ, ਛੱਪੜ ਟੁੱਟੇ ਮੈਂ, ਤੇਰਾ ਪਿਆਰ ਇਵੇਂ ਦਾ ਹੈ ਜਿਵੇਂ ਇੱਕ ਟੁੱਟੇ ਕੋਈ ਛੱਪੜ ਦੇ ਥੱਲੇ ਕੋਈ ਬੰਦਾ ਆਸਰਾ ਲੈ ਕੇ ਬੈਠ ਜਾਏ। ਲੋਕਾਂ ਦੇ ਭਾਣੇ ਛੱਪੜ 'ਤੇ ਹੈ ਪਰ ਟੁੱਟਿਆ ਹੋਇਆ, ਨਾ ਇਹਨੇ ਤੈਨੂੰ ਧੁੱਪ ਤੋਂ ਬਚਾਉਣਾ ਹੈ, ਨਾ ਇਹਨੇ ਤੈਨੂੰ ਕਿਸੇ ਸਰਦੀ ਤੋਂ ਬਚਾਉਣਾ ਹੈ, ਨਾ ਇਹਨੇ ਕਿਸੇ ਤੈਨੂੰ ਮੀਂਹ ਤੋਂ ਬਚਾਉਣਾ ਹੈ। ਇਹ ਟੁੱਟੇ ਹੋਏ ਛੱਪੜ ਨੇ ਤੇਰਾ ਬਹੁਤਾ ਸਾਥ ਨਹੀਂ ਦੇਣਾ। ਜੇ ਤੇਰੇ ਅੰਦਰ ਪ੍ਰੀਤ ਸਵਾਰਥੀ ਹੈ ਤਾਂ ਸੱਜਣਾ ਇਵੇਂ ਦੀ ਪ੍ਰੀਤ ਸਮਝ ਲੈ ਜਿਵੇਂ ਦੀ ਪ੍ਰੀਤ ਇੱਕ ਟੁੱਟੇ ਹੋਏ ਛੱਪੜ ਦਾ ਸਹਾਰਾ ਹੋਇਆ ਕਰਦੀ ਹੈ। ਆਪਣੇ ਚਿੱਤ ਵਿੱਚੋਂ ਇਸ ਗੱਲ ਨੂੰ ਤਿਆਗ ਕੇ ਸੱਚ ਦੀ ਪ੍ਰੀਤ ਦਾ ਧਾਰਨੀ ਹੋ ਕੇ ਗੁਰੂ ਚਰਨਾਂ ਵਿੱਚ ਆਈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸੰਜਾਤਾ ਸਾਈਂ ਝੜ ਝੜ ਪੈਂਦੇ ਕੱਚੇ ਬਿਰਗੀ, ਜਿਨ੍ਹਾਂ ਕਾਰਨਾ ਆਈ ਧਣੀ ਵੀ ਹੂਣਾ ਪਾਟ ਪਟੰਬਰ, ਭਾਗੀ ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸ਼ਹਿ ਨਾਲੇ। ਪ੍ਰੀਤ ਹੋਈ ਫਿਰ ਸਵਾਰਥ ਨਹੀਂ ਹੋਵੇਗਾ, ਪ੍ਰੀਤ ਹੋਈ ਤੇ ਕਪਟ ਨਹੀਂ ਹੋਵੇਗਾ, ਪ੍ਰੀਤ ਹੋਈ ਤੇ ਪਖੰਡ ਨਹੀਂ ਹੋਵੇਗਾ, ਪ੍ਰੀਤ ਹੋਈ ਤੇ ਦਿਲੋਂ ਮਾਲਕ ਦੇ ਚਰਨਾਂ ਵਿੱਚ ਜੁੜ ਜਾਏਗਾ ਤੇ ਸਾਈਂ ਦੇ ਦਰ ਤੇ ਅਭੇਲ ਹੋ ਜਾਏਗਾ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ, ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ, ਸ਼ਬਦ ਨੂੰ ਨਾਲ ਨਾਲ ਲੈ ਕੇ ਚੱਲੀਏ ਤਾਂ ਕਿ ਆਪਾਂ ਸਮੇਂ ਮੁਤਾਬਕ ਸ਼ਬਦ ਦੀ ਵਿਚਾਰ ਵੀ ਕਰ ਸਕੀਏ। ਸਤਿਗੁਰੂ ਦਾਤੇ ਨੇ ਬੜੀ ਮਿਹਰ ਕੀਤੀ ਹੈ, ਰਹਾਓ ਵਾਲੇ ਬੰਦ ਤੋਂ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ। ਸਾਹਿਬ ਜੀ ਕਿਰਪਾ ਕਰਦੇ ਨੇ।
ਸਤਨਾਮ ਵਾਹਿਗੁਰੂ ਸਾਹਿਬ ਜੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਰਾਤੀ ਸ਼ਬਦ ਦਾ ਅਰਥ ਹੈ ਰਤੀ ਮਾਤਰ ਵੀ। ਹਰੀ ਤੋਂ ਬਿਨਾਂ, ਪਿਆਰੇ ਤੋਂ ਬਿਨਾਂ, ਆਪਣੇ ਮਾਲਕ ਤੋਂ ਬਿਨਾਂ ਮੇਰਾ ਹੁਣ ਇੱਕ ਰਤੀ ਮਾਤਰ ਵੀ ਜਿਉਣ ਨੂੰ ਜੀਅ ਨਹੀਂ ਕਰਦਾ। ਅਵਸਥਾ ਐਸੀ ਬਣਾ ਦਿੱਤੀ ਮਾਲਕ ਨੇ। ਗੁਰੂ ਰਾਮਦਾਸ ਜੀ ਆਖਦੇ ਨੇ, ਕਹਿਣ ਲੱਗੇ ਹੁਣ ਤਾਂ ਮੇਰੀ ਹਾਲਤ ਇਹ ਬਣ ਗਈ ਪਰ ਇੱਕ ਰਤੀ ਮਾਤਰ ਵੀ ਮੇਰੇ ਪਿਆਰੇ ਦਾ ਵਿਛੋੜਾ ਪੈਂਦਾ, ਮੇਰਾ ਕਿਰਦਾ ਤੜਪ ਉੱਠਦਾ। ਇਹ ਗੱਲ ਚੇਤਾ ਰੱਖਿਓ, ਜੇ ਪਿਆਰ ਹੋਵੇ, ਪਿਆਰ ਕਦੇ ਵਿਛੋੜਾ ਨਹੀਂ ਸਹਾਰਦਾ। ਵਿਛੋੜਾ ਸੁਣੇ ਦੁੱਖ, ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰੀਓਂਦ, ਬਾਜ ਪਿਆਰੇ ਆਪਣੇ ਬਿਰਗੀ ਨਾ ਤਰੀਓਂਦ। ਕਹਿਣ ਲੱਗੇ ਵਿਛੋੜੇ ਦੀ ਤਾਂ ਗੱਲ ਸੁਣ ਕੇ ਹੀ ਪ੍ਰੇਮੀ ਮਰ ਜਾਂਦਾ, ਉਹਦੇ ਕੋਲੋਂ ਨਹੀਂ ਜੇ ਜ਼ਿੰਦਗੀ ਜੀ ਜਾਂਦੀ। ਜਦੋਂ ਉਹਨੂੰ ਵਿਛੋੜੇ ਦਾ ਪਤਾ ਲੱਗਦਾ, ਉਹ ਨਹੀਂ ਕਦੇ ਵਿਛੜ ਕੇ ਰਹਿ ਸਕਦਾ। ਰੱਬੀ ਬਾਣੀ ਵਿੱਚ ਇੱਕ ਭਗਤ ਕਬੀਰ ਸਾਹਿਬ ਦਾ ਬਚਨ ਬੜਾ ਪਿਆਰਾ ਹੈ। ਉਹ ਕਹਿੰਦੇ, ਇੱਕ ਚੱਕਬੀ ਇੱਕ ਮਨੁੱਖ ਨੂੰ ਪੁੱਛਣ ਲੱਗੀ, ਕਹਿੰਦੇ, ਭਲਿਆ ਤੈਨੂੰ ਤੇ ਰੱਬ ਨੇ ਕਿੰਨਾ ਕੁਝ ਦਿੱਤਾ, ਤੈਨੂੰ ਤੇ ਜ਼ਬਾਨ ਵੀ ਦਿੱਤੀ ਹੈ ਸ਼ੁਕਰ ਕਰਨ ਵਾਲੀ, ਤੈਨੂੰ ਉਹ ਦਿਲ ਵੀ ਦਿੱਤਾ ਪਿਆਰ ਕਰਨ ਵਾਲਾ, ਤੈਨੂੰ ਤੇ ਸਾਰਾ ਕੁਝ ਮਾਲਕ ਨੇ ਦਿੱਤਾ, ਪਰ ਮੈਂ ਤੇਰੇ ਤੋਂ ਹੈਰਾਨ ਹੈ। ਮੈਂ ਤੇ ਇੱਕ ਰਾਤ ਆਪਣੇ ਪਿਆਰੇ ਤੋਂ ਵਿਛੜ ਕੇ, ਇੱਕ ਰਾਤ ਆਪਣੇ ਪਿਆਰੇ ਤੋਂ ਵਿਛੜ ਕੇ ਗੁਜ਼ਾਰਨੀ ਹੈ। ਸਾਰੀ ਰਾਤ ਮੈਂ ਸੌਂਦੀ ਨਹੀਂ, ਸਾਰੀ ਰਾਤ ਮੈਂ ਚੈਨ ਨਹੀਂ ਕਰਦੀ, ਸਾਰੀ ਰਾਤ ਮੈਂ ਆਪਣੇ ਪਿਆਰੇ ਲਈ ਵਿਲਕਦੀ ਹੈ, ਤੇ ਤੈਨੂੰ ਮੈਂ ਵੇਖ ਕੇ ਹੈਰਾਨ ਹੁੰਦੀ ਹੈ। ਤੂੰ ਸਾਰੀ ਜ਼ਿੰਦਗੀ ਲੰਘ ਜਾਂਦੀ ਤੇਰੀ ਰਾਤ ਤੇ ਇੱਕ ਪਾਸੇ, ਤੇਰਾ ਦਿਨ ਵੀ ਬਤੀਤ ਹੁੰਦਾ, ਤੇਰੀ ਰਾਤ ਵੀ ਬਤੀਤ ਹੁੰਦੀ ਹੈ, ਪਰ ਮੈਂ ਤੈਨੂੰ ਕਦੇ ਰੱਬ ਲਈ ਤੜਫਦਿਆਂ ਨਹੀਂ ਵੇਖਿਆ। ਅੰਮ੍ਰਿਤ ਬਾਣੀ ਦਾ ਬਚਨ ਪੜ੍ਹ ਦਿਓ, ਚੱਕ ਗਈ ਜੋ ਨਿਸ ਵਿਛੜੇ, ਆਏ ਮਿਲੇ ਪ੍ਰਭਾਤ, ਜੋ ਜਨ ਵਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਤੈਨੂੰ ਕਦੇ ਰੱਬ ਦਾ ਖਿਆਲ ਹੀ ਨਹੀਂ ਆਉਂਦਾ, ਤੈਨੂੰ ਕਦੇ ਪਰਮੇਸ਼ਰ ਦਾ ਖਿਆਲ ਹੀ ਨਹੀਂ ਆਉਂਦਾ। ਪ੍ਰੀਤ ਦੀ ਦੁਨੀਆਂ ਵਿੱਚ ਇੱਕ ਨਿਮਕ ਮਾਤਰ ਦਾ ਵਿਛੋੜਾ ਵੀ ਉਹਨੂੰ ਬੜਾ ਵੱਡਾ ਮਹਿਸੂਸ ਹੁੰਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ, ਮੈਂ ਕਦੇ ਆਪਣੇ ਪਿਆਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਇੱਕ ਰੱਤੀ ਮਾਤਰ ਵੀ ਮੈਂ ਆਪਣੇ ਪਿਆਰੇ ਤੋਂ ਬਿਨਾਂ ਨਹੀਂ ਜਿਉਣਾ ਚਾਹੁੰਦਾ ਜੀ।
ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਜਿਸ ਤਰ੍ਹਾਂ ਅਮਲੀ ਬੰਦਾ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਇੱਕ ਖਿਆਲ ਸਾਡੇ ਮਨ ਵਿੱਚ ਸੁਭਾਵਿਕ ਆਏਗਾ ਭਈ ਕੋਈ ਇਹੋ ਜਿਹੀ ਉਦਾਹਰਨ, ਅਮਲੀ ਦੀ ਤਾਂ ਕੋਈ ਚੰਗੀ ਉਦਾਹਰਨ ਨਹੀਂ ਨਾ ਮੰਨੀ ਜਾਂਦੀ। ਅਮਲੀ ਨੂੰ ਤਾਂ ਅਸੀਂ ਬਹੁਤਾ ਕੋਈ ਅਲਮ ਨਹੀਂ ਦਿੰਦਾ ਸੰਸਾਰ, ਪਰ ਫਿਰ ਵੀ ਅਮਲੀ ਦੀ ਉਦਾਹਰਨ ਹੈ। ਹਜ਼ੂਰ ਕਹਿੰਦੇ ਇੱਕ ਗੁਣ ਅਮਲੀ ਕੋਲ ਵੀ ਹੈ। ਸੱਜਣਾ ਇਹ ਗੱਲ ਚੇਤਾ ਰੱਖੀ, ਅਮਲੀ ਕੋਲ ਕੀ ਗੁਣ ਹੈ? ਅਮਲੀ ਜਦੋਂ ਅਮਲ ਦੀ ਤੜਫਦਾ, ਉਹਦੀ ਜਿਹੜੀ ਤੜਫ ਉਹ ਕਦੇ ਝੂਠੀ ਨਹੀਂ ਹੁੰਦੀ, ਉਹਦੀ ਜਿਹੜੀ ਤੜਫ ਹੈ ਨਾ ਉਹ ਕਦੇ ਪਖੰਡੀ ਨਹੀਂ ਹੁੰਦੀ, ਉਹਦੀ ਜਿਹੜੀ ਤੜਫ ਹੈ ਉਹ ਕਦੇ ਬਹਾਨਾ ਨਹੀਂ ਹੁੰਦੀ, ਉਹਦੀ ਤੜਫ ਸੱਚੀ ਹੁੰਦੀ ਹੈ। ਉਹਨੂੰ ਪਤਾ ਵੀ ਜੇ ਅਮਲੀ ਨੂੰ ਅਮਲ ਨਾ ਮਿਲਿਆ ਤਾਂ ਉਹਨੇ ਮਰ ਜਾਣਾ, ਉਹ ਤਾਂ ਮਰ ਜਾਏਗਾ। ਅਮਲੀ ਅਮਲ ਖਾ ਕੇ ਹੀ ਜਿਉਂਦਾ, ਅਮਲੀ ਜੀਵੈ ਅਮਲ ਖਾਏ, ਕਿਉਂ ਹਰ ਜਨ ਜੀਵੈ ਹਰ ਧਿਆਏ। ਸਾਹਿਬ ਜੀ ਕਹਿੰਦੇ ਨੇ ਜਿਵੇਂ ਅਮਲੀ ਬੰਦਾ ਅਮਲ ਖਾ ਕੇ ਹੀ ਜਿਉਂਦਾ, ਉਹ ਨਹੀਂ ਜੇ ਕਪਟ ਕਰਦਾ ਜਦੋਂ ਉਹਨੂੰ ਅਮਲ ਨਹੀਂ ਮਿਲਦਾ ਉਹ ਤੜਫਦਾ। ਕਹਿੰਦੇ ਅਮਲੀ ਦੀ ਤੜਫ ਬੜੀ ਸੱਚੀ ਹੈ। ਇਸੇ ਤਰ੍ਹਾਂ ਸੱਜਣਾ ਜਿੱਦਣ ਤੇਰੇ ਅੰਦਰ ਰੱਬ ਦੇ ਪਿਆਰ ਦੀ ਤੜਫ ਪੈਦਾ ਹੋ ਗਈ, ਤੇਰੇ ਅੰਦਰ ਮਾਲਕ ਦਾ ਪਿਆਰ ਪੈਦਾ ਹੋ ਗਿਆ, ਫਿਰ ਤੇਰੀ ਬਾਣੀ ਪੜ੍ਹੀ ਹੋਈ ਸਾਕਾਰ ਹੈ, ਫਿਰ ਤੇਰਾ ਸਿਮਰਨ ਕੀਤਾ ਹੋਇਆ ਸਾਕਾਰ ਹੈ, ਫਿਰ ਤੇਰਾ ਗੁਰਦੁਆਰੇ ਜਾਣਾ ਸਾਕਾਰ ਹੈ, ਫਿਰ ਤੇਰਾ ਗੁਰਮਤਿ ਦੇ ਕਰਮ ਕਰਨਾ ਸਾਕਾਰ ਹੈ। ਜੇ ਤੇਰੇ ਅੰਦਰ ਪ੍ਰੀਤ ਨਹੀਂ ਪੈਦਾ ਹੋਈ, ਜੇ ਤੇਰੇ ਅੰਦਰ ਰੱਬੀ ਵਿਛੋੜੇ ਦਾ ਕਦੇ ਅਹਿਸਾਸ ਪੈਦਾ ਨਹੀਂ ਹੋਇਆ, ਫਿਰ ਖਿਆਲ ਕਰਿਓ ਜੇ ਬਹੁਤੇ ਕਰਮ ਸਾਡੇ ਕਰਮ ਕਾਂਡਾਂ ਵਾਲੇ ਹੀ ਹੋਣਗੇ। ਸਾਨੂੰ ਤੜਫ ਤਾਂ ਕਦੇ ਪੈਦਾ ਨਹੀਂ ਹੁੰਦੀ, ਸਾਨੂੰ ਮਾਲਕ ਦਾ ਵਿਛੋੜਾ ਤਾਂ ਕਦੇ ਦੁਖਦਾ ਹੀ ਨਹੀਂ ਲੱਗਦਾ। ਕਹਿੰਦੇ ਜਿਵੇਂ ਆਮ ਕਰਕੇ ਲੋਕ ਪ੍ਰਗਟ ਤਾਂ ਬੜਾ ਕਰ ਦਿੰਦੇ ਨੇ, ਮੈਂ ਆਪਣੇ ਪਿਆਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਂ ਇੱਕ ਦਿਨ ਬਾਣੀ ਨਾ ਪੜ੍ਹਾਂ ਤਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ। ਬੜੀਆਂ ਗੱਲਾਂ ਅਸੀਂ ਕਰ ਲੈਂਦੇ ਹਾਂ ਪਿਆਰ ਵਾਲਿਓ, ਪਰ ਚੇਤਾ ਰੱਖਿਓ ਜਦੋਂ ਕਦੇ ਲੋੜ ਪਵੇ ਤਾਂ ਫਿਰ ਭਾਵੇਂ ਕਈ ਕਈ ਦਿਨ ਰੱਬ ਚੇਤਾ ਨਾ ਆਵੇ ਤਾਂ ਸਾਨੂੰ ਕੋਈ ਅਹਿਸਾਸ ਵੀ ਨਹੀਂ ਹੁੰਦਾ। ਪ੍ਰੇਮ ਦੀ ਦੁਨੀਆ ਇਹੋ ਜਿਹੀ ਨਹੀਂ ਹੁੰਦੀ ਸੱਜਣਾ, ਪ੍ਰੇਮ ਦੀ ਦੁਨੀਆ ਤਾਂ ਉਹ ਹੁੰਦੀ ਹੈ ਜਿਵੇਂ ਅਮਲੀ ਬੰਦਾ ਅਮਲ ਤੋਂ ਬਿਨਾਂ ਮਰ ਜਾਂਦਾ ਹੈ। ਇਸੇ ਤਰ੍ਹਾਂ ਰੱਬ ਦਾ ਪਿਆਰਾ ਮਾਲਕ ਦੇ ਚਰਨਾਂ ਬਿਨਾਂ ਨਹੀਂ ਜਿਉ ਸਕਦਾ, ਉਹ ਤਾਂ ਆਪਣੇ ਪਿਆਰੇ ਨਾਲ ਪਿਆਰ ਕਰਕੇ ਜਿਉਂਦਾ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰਤਰ ਪਤਾਵੈ, ਨਾਦ ਕੁਰੰਗੈ ਵੇਦਿਆ ਸਨਮੁਖ ਉੱਠਤਾਵੈ, ਪਵਰ ਲੋਭੀ ਕੁਸੁਮ ਵਾਸ ਕਾਮਿਲ ਆਪ ਬੰਧਾਵੈ, ਕਿਉਂ ਸੰਤ ਜਨਾਂ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਉਹ ਰੱਜਦਾ ਹੀ ਤਾਂ ਹੈ ਜੇ ਉਹਨੂੰ ਉਹਦੇ ਪਿਆਰੇ ਦੇ ਦਰਸ਼ਨ ਹੋ ਜਾਣ, ਉਹ ਤੋਂ ਬਿਨਾਂ ਉਹ ਨਹੀਂ ਜਿਉ ਸਕਦਾ, ਉਹ ਇੱਕ ਪਲ ਵੀ ਆਪਣੇ ਪਿਆਰੇ ਤੋਂ ਵਿਛੜ ਕੇ ਨਹੀਂ ਜਿਉ ਸਕਦਾ, ਉਹ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਹੀ ਜਿਉਂਦਾ ਹੈ ਜੀ।
ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗ ਹੈ ਤੇ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਦੇ ਇਹ ਪਾਵਨ ਬੋਲ ਨੇ ਜੀ।
ਹਰ ਹਰ ਬੂੰਦ ਭਾਏ ਹਰ ਸਵਾਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ।
ਹੇ ਮੇਰੇ ਸਾਈਆਂ, ਮੇਰੀ ਪ੍ਰੀਤ ਇਹੋ ਜਿਹੀ ਹੈ, ਮੇਰਾ ਪਿਆਰ ਤੇਰੇ ਨਾਲ ਇਹੋ ਜਿਹਾ ਹੈ ਜਿਵੇਂ ਇੱਕ ਚਾਤ੍ਰਿਕ, ਇੱਕ ਪੰਛੀ ਦਾ ਨਾਂ ਹੈ ਚਾਤ੍ਰਿਕ, ਇੱਕ ਪਪੀਹੇ ਦਾ ਨਾਂ ਹੈ, ਉਹਦੇ ਕਈ ਨਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਵੀ ਆਏ ਨੇ, ਸਾਰੰਗ ਵੀ ਉਸੇ ਦਾ ਨਾਂ ਹੈ, ਪਪੀਹਾ ਵੀ ਉਸੇ ਦਾ ਨਾਂ ਹੈ, ਚਾਤ੍ਰਿਕ ਵੀ ਉਸੇ ਦਾ ਨਾਂ ਹੈ, ਬੜੇ ਨਾਂ ਨੇ ਉਹਦੇ, ਕਈ ਜ਼ਿਕਰ ਆਏ ਸਤਿਗੁਰੂ ਜੀ ਦੀ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ, ਕਹਿੰਦੇ ਬਬੀਹੇ ਦੇ ਅੰਦਰ ਵੀ ਪਿਆਸ ਹੈ, ਹੁਣ ਪਿਆਸ ਤਾਂ ਬੜੇ ਜੀਵਾਂ ਨੂੰ ਲੱਗਦੀ ਹੈ, ਇਕੱਲੇ ਬਬੀਹੇ ਨਾਲ ਜ਼ਿਕਰ ਕਿਉਂ ਆਇਆ, ਪਿਆਸ ਤਾਂ ਬੜੇ ਜੀਵਾਂ ਨੂੰ ਲੱਗਦੀ ਹੈ, ਬਲਕਿ ਮਿਰਗ ਹੈ ਜਿਹੜਾ ਉਹਦੀ ਪਿਆਸ ਇੰਨੀ ਮੰਨੀ ਜਾਂਦੀ ਹੈ, ਉਹ ਤੜਪ ਤੜਪ ਕੇ ਆਪਣੀ ਜਾਨ ਦੇ ਦਿੰਦਾ, ਪਰ ਉਹਦੀ ਪਿਆਸ ਦਾ ਜ਼ਿਕਰ ਨਹੀਂ ਆਇਆ। ਪਿਆਸ ਦਾ ਜ਼ਿਕਰ ਆਇਆ ਇਕੱਲੇ ਬਬੀਹੇ ਦਾ, ਬਬੀਹੇ ਦਾ ਕਿਉਂ ਜ਼ਿਕਰ ਆਇਆ? ਉਹਦਾ ਕਾਰਨ ਹੈ, ਇੱਕ ਗੱਲ ਨੂੰ ਬਹੁਤ ਧਿਆਨ ਦੇ ਕੇ ਸਮਝਿਓ ਜੇ, ਬਬੀਹੇ ਦੇ ਗਲੇ ਕੋਲ ਇੱਕ ਛੇਕ ਹੁੰਦਾ, ਜਦੋਂ ਉਹ ਕਦੇ ਪਾਣੀ ਪੀਂਦਾ ਉਹ ਪਾਣੀ ਉਹਦੇ ਗਲੇ ਕੋਲ ਦੀ ਬਾਹਰ ਨਿਕਲ ਜਾਂਦਾ। ਹੁਣ ਜੇ ਤਾਂ ਬਬੀਹਾ ਪਾਣੀ ਅੰਦਰ ਜਾਵੇ ਅਤੇ ਉਹਦੀ ਪਿਆਸ ਬੁਝੇ, ਉਹ ਤਾਂ ਪਾਣੀ ਬਾਹਰ ਨਿਕਲ ਗਿਆ ਅਤੇ ਉਹਦੀ ਪਿਆਸ ਨਹੀਂ ਬੁਝ ਸਕਦੀ, ਫਿਰ ਉਹ ਕੀ ਕਰਦਾ? ਫਿਰ ਉਹ ਜਿੰਨੀਆਂ ਵੀ ਦੁਨੀਆ ਦੇ ਅਨੇਕਾਂ ਤਰ੍ਹਾਂ ਦੇ ਪਾਣੀ ਦੇ ਇਕੱਠ ਨੇ, ਉਹਨਾਂ ਕੋਲੋਂ ਪਾਣੀ ਦੀ ਆਸ ਨਹੀਂ ਰੱਖਦਾ। ਉਹ ਸੱਚੇ ਸਾਈਂ ਨੂੰ ਉਹ ਰੱਬ 'ਤੇ ਕਦੇ ਸ਼ੰਕਾ ਕਰਦਾ ਹੀ ਨਹੀਂ, ਉਹਨੂੰ ਐਡਾ ਭਰੋਸਾ ਦੱਤਿਆ, ਮੇਰੇ ਸਾਹਮਣੇ ਪਾਣੀ ਦੇ ਤਲਾਬ ਭਰੇ ਨੇ, ਤਦ ਵੀ ਮੈਂ ਇਹਨਾਂ ਕੋਲੋਂ ਪਾਣੀ ਨਹੀਂ ਮੰਗਦਾ, ਮੈਂ ਪਾਣੀ ਮੰਗਦਾ ਅਤੇ ਦਾਤਿਆ ਤੇਰੇ ਕੋਲੋਂ ਪਾਣੀ ਮੰਗਦਾ। ਮਨੁੱਖ ਨੂੰ ਤਾਂ ਭਰੋਸਾ ਨਹੀਂ ਹੋ ਸਕਦਾ, ਮਨੁੱਖ ਨੂੰ ਭਾਵੇਂ ਨਾ ਵਿਸ਼ਵਾਸ ਹੋਵੇ ਵੀ ਰੱਬ ਹੈ ਜਾਂ ਨਹੀਂ, ਉਹ ਮੈਨੂੰ ਦੇਵੇਗਾ ਜਾਂ ਨਹੀਂ, ਪਰ ਮੈਨੂੰ ਪੂਰਾ ਭਰੋਸਾ ਹੈ, ਮੈਨੂੰ ਪੂਰਨ ਯਕੀਨ ਹੈ ਦਾਤਿਆ। ਇੱਕ ਤਾਂ ਤੇਰੀ ਹੋਂਦ ਉੱਤੇ ਪੂਰਨ ਯਕੀਨ ਹੈ, ਮੈਨੂੰ ਕਦੇ ਸ਼ੱਕ ਨਹੀਂ ਹੋਈ ਵੀ ਰੱਬ ਨਹੀਂ ਹੈ, ਬਬੀਏ ਤੂੰ ਕਿਉਂ ਕੂਕਦਾ। ਦੂਜੀ ਗੱਲ, ਮੈਨੂੰ ਕਦੇ ਇਹ ਵੀ ਸ਼ੱਕ ਨਹੀਂ ਹੋਈ ਵੀ ਤੂੰ ਪਾਣੀ ਨਹੀਂ ਦੇਵੇਂਗਾ, ਬਲਕਿ ਗੁਰਬਾਣੀ ਵਿੱਚ ਜ਼ਿਕਰ ਆਇਆ, ਕਹਿਣ ਲੱਗੇ ਸਭ ਤੋਂ ਪਹਿਲਾਂ ਪੁਕਾਰ ਬਬੀਹੇ ਦੀ ਸੁਣੀ ਜਾਂਦੀ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਇਆ ਬਰਸੋ ਕਿਰਪਾ ਧਾਰ। ਸੱਜਣਾ, ਆਪਣਾ ਜੀਵਨ ਬਬੀਹੇ ਵਰਗਾ ਬਣਾ ਕੇ ਦੇਖ, ਲੱਖਾਂ ਜ਼ਿੰਦਗੀ ਦੇ ਸਹਾਰੇ ਹੋਵਣ, ਤਦ ਵੀ ਤੂੰ ਇੱਕ ਸਹਾਰੇ ਦੇ ਉੱਤੇ ਜੂ ਸਕਦਾ ਹੋਵੇ, ਤੈਨੂੰ ਰੱਬ 'ਤੇ ਭਰੋਸਾ ਹੋਵੇ, ਤੈਨੂੰ ਪਰਮੇਸ਼ੁਰ 'ਤੇ ਭਰੋਸਾ ਹੋਵੇ। ਦੂਜੀ ਗੱਲ ਇਹ ਚੇਤਾ ਰੱਖਿਓ, ਜੇ ਦੁਨੀਆਂ ਦੇ ਅੰਦਰ ਤੈਨੂੰ ਕਦੇ ਰੱਬ 'ਤੇ ਸ਼ੰਕਾ ਨਾ ਹੋਵੇ, ਪਰਮੇਸ਼ੁਰ 'ਤੇ ਪੂਰਨ ਯਕੀਨ ਹੋਵੇ, ਤੂੰ ਸਾਰੀਆਂ ਦਾਤਾਂ ਦੇਣ ਵਾਲਾ। ਇੱਕ ਗੱਲ ਦਾ ਹੋਰ ਖਿਆਲ ਕਰਿਓ, ਜਿਹੜਾ ਐਡੀ ਵੱਡੀ ਕੁਦਰਤ ਦਾ ਪ੍ਰਬੰਧ ਕਰਦਾ ਰੱਬ, ਉਹ ਬਬੀਹੇ ਨੂੰ ਪਿਆਸਾ ਨਹੀਂ ਮਾਰਨਾ ਚਾਹੁੰਦਾ। ਅਨੇਕਾਂ ਇਹੋ ਜਿਹੀਆਂ ਉਦਾਹਰਨਾਂ ਮਿਲਦੀਆਂ ਨੇ। ਇੱਕ ਚਿੜੀ ਨੂੰ ਕਦੇ ਦੇਖਿਓ, ਉਹ ਬਾਹਰੋਂ ਚੋਗਾ ਚੁੱਕ ਕੇ ਲੈ ਕੇ ਆਉਂਦੀ ਹੈ, ਆਪਣੇ ਬੱਚੇ ਦੇ ਮੂੰਹ ਵਿੱਚ ਪਾ ਦਿੰਦੀ ਹੈ। ਕਿ ਦੋ ਪਪੀਹੇ ਰਲ ਕੇ ਐਸਾ ਨਹੀਂ ਕਰ ਸਕਦੇ ਵੀ ਇੱਕ ਚੁੰਜ ਭਰੇ ਅਤੇ ਦੂਜੇ ਦੇ ਮੂੰਹ ਵਿੱਚ ਪਾ ਲਏ, ਉਹ ਮੂੰਹ ਤੁਹਾਨੂੰ ਚੱਕ ਲਵੇ ਅਤੇ ਮੂੰਹ ਤੁਹਾਨੂੰ ਚੁੱਕ ਕੇ ਦੂਜਾ ਬਬੀਗਾ ਦੂਜੇ ਦੇ ਮੂੰਹ 'ਚ ਪਾ ਲਏ। ਕਰਨ ਵਾਲਾ ਰੱਬ ਕੀ ਕੁਝ ਨਹੀਂ ਕਰ ਸਕਦਾ, ਉਹ ਸਭ ਕੁਝ ਕਰ ਸਕਦਾ। ਪਰ ਉਹਨੇ ਬਬੀਗੇ ਨੂੰ ਇਹ ਜੁਗਤ ਨਹੀਂ ਸਿਖਾਈ ਤਾਂ ਕਿ ਬੰਦੇ ਨੂੰ ਵਿਸ਼ਵਾਸ ਆ ਜਾਏ, ਬੰਦਿਆ ਜਿਸ ਦਿਨ ਤੂੰ ਬਬੀਗੇ ਵਾਂਗੂ ਰੱਬ ਦੇ ਭਰੋਸੇ 'ਤੇ ਜਿਉਣ ਲੱਗ ਪਿਆ, ਰੱਬ ਤੈਨੂੰ ਕਦੇ ਨਿਰਾਸ਼ ਨਹੀਂ ਕਰੇਗਾ। ਉਹ ਬਬੀਗਾ ਤਾਂ ਕਦੇ ਪੜ੍ਹਦਾ ਵੀ ਨਹੀਂ, ਸਾਨੂੰ ਤਾਂ ਗੁਰੂ ਨੇ ਲਿਖ ਕੇ ਦਿੱਤਾ ਹੋਇਆ, ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਪਰ ਕਦੇ ਬਬੀਗੇ ਵਾਂਗੂ ਬੋਲ ਕੇ ਤਾਂ ਵੇਖੋ ਸੱਜਣਾ, ਫਿਰ ਤੇਰੇ ਅੰਦਰ ਵੀ ਭਾਵਨਾ ਜਾਗ ਪਵੇਗੀ, ਹੇ ਮੇਰੇ ਮਾਲਕ ਤੇਰਾ ਨਾਮ ਮੇਰੇ ਲਈ ਇੱਕ ਸਵਾਂਤੀ ਬੂੰਦ ਵਰਗਾ ਹੈ ਅਤੇ ਮੇਰਾ ਜੀਵਨ ਇੱਕ ਬਬੀਹੇ ਵਰਗਾ ਹੈ। ਜਿਵੇਂ ਬਬੀਹਾ ਬਿਨਾਂ ਸਵਾਂਤੀ ਬੂੰਦ ਤੋਂ ਸ਼ਾਂਤ ਨਹੀਂ ਹੁੰਦਾ, ਇਵੇਂ ਮੈਂ ਵੀ ਤੇਰੇ ਨਾਮ ਤੋਂ ਬਿਨਾਂ ਹੁਣ ਸ਼ਾਂਤ ਨਹੀਂ ਹੋਣਾ ਜੀ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵਾ ਹੋ ਹਰ ਨਿਮ ਖਾਤੀ।
ਨਿਮ ਖਾਤੀ ਸ਼ਬਦ ਦਾ ਅਰਥ ਹੈ ਨਿਮਖ ਮਾਤਰ, ਥੋੜ੍ਹੀ ਜਿਹੀ ਵੀ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਵੀ ਇੰਨੀ ਕੁ ਵੀ ਮੈਨੂੰ ਆਪਣੇ ਨਾਮ ਦੀ ਦਾਤ ਦੇ ਦਾਤਿਆ, ਮੈਂ ਤੇਰੇ ਚਰਨਾਂ ਵਿੱਚ ਇੱਕ ਅਰਜੋਈ ਕਰਨਾ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ, ਮੇਰੇ 'ਤੇ ਹਰੀ ਵਾਹਿਗੁਰੂ ਜੀ ਕਿਰਪਾ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ, ਮੇਰੇ ਮੁੱਖ ਵਿੱਚ ਇੱਕ ਅੰਮ੍ਰਿਤਮਈ ਨਾਮ ਦੀ ਕਣੀ ਪਾ ਲਿਓ, ਮੇਰਾ ਮਨ ਤ੍ਰਿਪਤ ਹੋ ਜਾਵੇ ਜੀ।
ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਹੇ ਮੇਰੇ ਵਾਹਿਗੁਰੂ ਜੀ, ਤੂੰ ਬਹੁਤ ਵੱਡਾ ਬੇਅੰਤ ਹੈ, ਅਸੀਂ ਕਿਸੇ ਵੀ ਤਰ੍ਹਾਂ ਤੇਰਾ ਅੰਤ ਨਹੀਂ ਪਾ ਸਕਦੇ, ਅਸੀਂ ਕਿਸੇ ਵੀ ਤਰ੍ਹਾਂ ਤੇਰੇ ਪਰਲੇ ਬੰਨੇ ਨੂੰ ਨਹੀਂ ਵੇਖ ਸਕਦੇ। ਇਹ ਨਹੀਂ ਵੀ ਮੈਂ ਤੇਰੀ ਇਬਾਦਤ ਕਰਾਂ ਅਤੇ ਮੈਂ ਤੇਰਾ ਅੰਤ ਪਾਉਣ ਦੀ ਗੱਲ ਕਰਾਂ, ਨਹੀਂ ਮੈਂ ਤੇਰੀ ਇਬਾਦਤ ਤਾਂ ਕਰਨਾ ਕਿਉਂਕਿ ਮੈਂ ਇੱਕ ਬਬੀਹੇ ਵਰਗਾ, ਤੇਰਾ ਨਾਮ ਸਵਾਂਤੀ ਮੂੰਦ ਹੈ, ਮੈਂ ਤੜਪਦਾ, ਮੈਂ ਮਰ ਜਾਵਾਂਗਾ ਉਸ ਤੋਂ ਬਿਨਾਂ। ਮੈਂ ਤੇਰੀ ਭਗਤੀ ਕਰਾਂ ਪਰ ਤੇਰਾ ਅੰਤ ਪਾਉਣ ਵਾਸਤੇ ਨਾ ਕਰਾਂ, ਮੈਂ ਤੇਰੀ ਭਗਤੀ ਕਰਾਂ ਮੈਂ ਤੇ ਆਪਣੇ ਜੀਵਨ ਪਾਉਣ ਵਾਸਤੇ ਕਰਾਂ, ਮੈਂ ਆਪਣੀ ਜ਼ਿੰਦਗੀ ਪਾਉਣ ਵਾਸਤੇ ਕਰਾਂ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਦੀ ਗੱਲ ਕਰਾਂ। ਹੇ ਮੇਰੇ ਦਾਤਿਆ, ਮੈਨੂੰ ਅੱਜ ਪਤਾ ਲੱਗਿਆ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਇੱਕ ਬੇਨਤੀ ਕਰਨਾ ਚਾਹੁੰਦਾ, ਮੈਂ ਕਿਸੇ ਤਰ੍ਹਾਂ ਤੇਰਾ ਅੰਤ ਨਹੀਂ ਪਾਉਣਾ, ਬਲਕਿ ਮੈਂ ਤੇ ਆਪਣੇ ਜੀਵਨ ਦਾ ਇੱਕ ਹਾਰ ਬਣਾ ਕੇ ਤੇਰੇ ਨਾਮ ਦੀ, ਤੇਰੇ ਪਿਆਰ ਦੀ ਕਣੀ ਨੂੰ ਹਿਰਦੇ 'ਚ ਵਸਾਉਣਾ ਚਾਹੁੰਦਾ ਹਾਂ।
ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨਹੁ ਆਪਣੇ ਗਾਤੀ।
ਹੇ ਵਾਹਿਗੁਰੂ ਜੀ, ਤੂੰ ਪਰੇ ਤੋਂ ਪਰੇ ਹੈ, ਮੇਰੀ ਸੋਚ ਕਿੱਡੀ ਕੁ ਉਡਾਰੀ ਮਾਰ ਸਕਦੀ ਹੈ, ਮੈਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ, ਮੇਰੀ ਤਾਂ ਬਹੁਤ ਨਿੱਕੀ ਜਿਹੀ ਉਡਾਰੀ ਹੈ ਦਾਤਿਆ, ਤੇਰੀ ਤਾਂ ਕਹਾਣੀ ਬੜੀ ਦੂਰ ਤੱਕ ਹੈ, ਮੈਂ ਤੇਰੀ ਗੱਲ ਦਾ ਬਿਆਨ ਨਹੀਂ ਕਰ ਸਕਦਾ, ਤੂੰ ਪਰੇ ਤੋਂ ਪਰੇ ਹੈ, ਅਸੀਂ ਕਿਸੇ ਤਰ੍ਹਾਂ ਵੀ ਤੇਰੀ ਗੱਲ ਨੂੰ ਅੰਤ ਨਹੀਂ ਪਾ ਸਕਦੇ, ਤੂੰ ਆਪਣੀ ਗੱਤ ਮਿੱਤ ਆਪੇ ਹੀ ਜਾਣਦਾ, ਤੇਰੀ ਭਗਤੀ ਕਰਦੇ ਹਾਂ, ਤੇਰੇ ਨਾਲ ਪਿਆਰ ਕਰਦੇ ਹਾਂ। ਮੈਂ ਇਹ ਨਾ ਕਹਾਂ ਵੀ ਮੈਂ ਰੱਬ ਨੂੰ ਪਾ ਲਿਆ, ਬਲਕਿ ਮੈਂ ਇਹ ਕਹਾਂ ਸਾਈਆਂ ਜਿਹੜਾ ਰੱਬ ਦੇ ਬਾਰੇ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ। ਗੁਰੂ ਕੀ ਬਾਣੀ ਦਾ ਇੱਕ ਬੜਾ ਪਿਆਰਾ ਬੋਲ ਆਉਂਦਾ, ਸਾਹਿਬ ਜੀ ਆਖਦੇ ਨੇ, ਸੋਈ ਅਜਾਨ ਕਹਿ ਮੈਂ ਜਾਨਾ, ਜਾਨਣ ਹਾਰ ਨਾ ਛਾਨਾ ਰੇ। ਸਭ ਤੋਂ ਵੱਡਾ ਅਣਜਾਣ ਬੰਦਾ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਰੱਬ ਦੇ ਬਾਰੇ ਵਿੱਚ ਕੁਝ ਜਾਣ ਲਿਆ। ਜਿਨ੍ਹਾਂ ਨੇ ਕੁਝ ਜਾਣ ਲਿਆ ਉਹ ਕੁਝ ਕਹਿਣ ਜੋਗੇ ਹੀ ਨਹੀਂ ਰਹਿੰਦੇ, ਉਹ ਤੇ ਮਾਲਕ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਨੇ। ਹੇ ਮੇਰੇ ਵਾਹਿਗੁਰੂ ਜੀ, ਤੇਰੀ ਗੱਤਮਿਤ ਦੀ ਗੱਲ ਨੂੰ ਮੈਂ ਤੇਰੇ ਅੱਗੇ ਦੱਸ ਨਹੀਂ ਸਕਦਾ, ਤੂੰ ਐਡਾ ਵੱਡਾ ਬੇਅੰਤ ਹੈ। ਮੈਂ ਤੇ ਤੇਰੇ ਨਾਮ ਨੂੰ ਲੈ ਕੇ, ਮੈਂ ਤੇ ਤੇਰੇ ਪਿਆਰ ਨੂੰ ਲੈ ਕੇ ਆਪਣੇ ਜੀਵਨ ਵਿੱਚ ਜਿਉਣਾ ਚਾਹੁੰਦਾ। ਮੈਂ ਤੇਰੇ ਨਾਮ ਤੋਂ ਬਿਨਾਂ ਨਹੀਂ ਜਿਉਣਾ ਚਾਹੁੰਦਾ, ਮੈਂ ਤੇਰੇ ਪਿਆਰ ਤੋਂ ਬਿਨਾਂ ਨਹੀਂ ਜਿਉਣਾ ਚਾਹੁੰਦਾ, ਤੇਰੀ ਪ੍ਰੀਤ ਤੋਂ ਬਿਨਾਂ ਮੇਰਾ ਜੀਵਨ ਮੁਰਦਾ ਹੋ ਜਾਂਦਾ। ਮੈਂ ਤੇ ਤੇਰੇ ਦਰ ਤੋਂ ਇੱਕ ਪਿਆਰ ਦੀ ਦਾਤ ਲੈਣੀ ਚਾਹੁੰਦਾ, ਮੇਰੇ ਉੱਤੇ ਕਿਰਪਾ ਕਰ, ਸਾਈਆਂ ਬਖਸ਼ਿਸ਼ ਕਰ। ਕੁਝ ਇੱਕ ਬੇਨਤੀਆਂ ਕਰਨੀਆਂ ਚਾਹੁੰਦਾ, ਬੜੀ ਤਵੱਜੋ ਦੇ ਕੇ ਸਮਝੋ ਜੀ, ਪਹਿਲੋਂ ਅਰਜ਼ ਕਰਾਂ। ਪ੍ਰੀਤ ਦੀ ਦੁਨੀਆਂ ਵਿੱਚ ਕਦੇ ਸ਼ਰਤਾਂ ਨਹੀਂ ਹੁੰਦੀਆਂ, ਪ੍ਰੀਤ ਦੀ ਦੁਨੀਆਂ ਵਿੱਚ ਕਦੇ ਸ਼ਰਤਾਂ ਨਹੀਂ ਹੁੰਦੀਆਂ। ਮਾਂ ਕਦੇ ਬੱਚੇ ਨਾਲ ਸ਼ਰਤ ਲਾਉਂਦੀ ਹੈ ਵੀ ਪੁੱਤਰਾ ਤੂੰ ਮੈਨੂੰ ਆਹ ਗੱਲ ਕਰੇਂਗਾ ਤਾਂ ਮੈਂ ਤੇਰੇ ਨਾਲ ਪਿਆਰ ਕਰਾਂਗੀ। ਉਹ ਤਾਂ ਬੱਚਾ ਜਦੋਂ ਵੀ ਮਾਂ ਦੀ ਗੋਦ ਵਿੱਚ ਬੈਠਦਾ, ਬਲਕਿ ਗੁਰਬਾਣੀ ਵਿੱਚ ਇੱਕ ਜ਼ਿਕਰ ਆਇਆ, ਕਹਿਣ ਲੱਗੇ ਜਿਵੇਂ ਇੱਕ ਬੱਚਾ ਜੇ ਅਤ ਕੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਕਹਿੰਦੇ ਜੇ ਅੱਤ ਦਾ ਕ੍ਰੋਧ ਧੋ ਕੇ ਵੀ ਬੱਚਾ ਆਪਣੀ ਮਾਂ ਨਾਲ ਕੌੜੇ ਸ਼ਬਦ ਬੋਲ ਦੇਵੇ ਤੇ ਮਾਂ ਕਦੇ ਸ਼ਰਤ ਨਹੀਂ ਲਾਉਂਦੀ ਵੀ ਹੁਣ ਮੈਂ ਤੇਰੇ ਨਾਲ ਪਿਆਰ ਨਹੀਂ ਕਰਨਾ, ਮਾਂ ਤਦ ਵੀ ਪਿਆਰ ਕਰਦੀ ਹੈ, ਮਾਂ ਤਦ ਵੀ ਪ੍ਰੀਤ ਕਰਦੀ ਹੈ, ਉਹ ਕਦੇ ਇਹੋ ਜਿਹੀ ਸ਼ਰਤ ਨਹੀਂ ਲਾਉਂਦੀ, ਉਹ ਤੇ ਪ੍ਰੀਤ ਕਰਦੀ ਹੈ। ਸੱਜਣਾ, ਜੇ ਤੂੰ ਰੱਬ ਨਾਲ ਪਿਆਰ ਕਰਨਾ ਚਾਹੁੰਦਾ ਨਾ, ਫਿਰ ਆਪਣੇ ਜੀਵਨ ਵਿੱਚ ਕਦੇ ਕੋਈ ਸ਼ਰਤ ਨਾ ਰੱਖ ਵੀ ਮੈਂ ਇਹ ਸ਼ਰਤ ਕਰਕੇ ਤੇਰੇ ਨਾਲ ਪਿਆਰ ਕਰਦਾ। ਪ੍ਰੀਤ ਦੀ ਦੁਨੀਆਂ ਵਿੱਚ ਸ਼ਰਤਾਂ ਨਹੀਂ ਹੁੰਦੀਆਂ। ਜੇ ਪ੍ਰੀਤ ਦੀ ਦੁਨੀਆਂ ਵਿੱਚ ਸ਼ਰਤਾਂ ਨੇ, ਉਹ ਲੱਭ ਲੋਭ ਕਰਨ ਵਾਲੇ ਉਹ ਬਹੁਤਾ ਸਮਾਂ ਨਹੀਂ ਜੇ ਨਿਭਿਆ ਕਰਦੇ। ਇੱਥੇ ਪ੍ਰੀਤ ਦੀ ਦੁਨੀਆਂ ਵਿੱਚ ਸ਼ਰਤ ਨਹੀਂ ਕਬੂਲ ਹੋਣੀ, ਇੱਥੇ ਤਾਂ ਆਪਣਾ ਆਪਾ ਵਾਰਨਾ ਪੈਂਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਕਹਿਣ ਲੱਗੇ ਰੱਬ ਦੀਆਂ ਗੱਲਾਂ ਕਰਨ ਵਾਲੇ ਆ, ਇਹ ਗੱਲ ਚੇਤਾ ਰੱਖੀ, ਤੇਰੇ ਅੰਦਰ ਕੋਈ ਸਵਾਰਥੀ ਬਿਰਤੀ ਨਾ ਹੋਵੇ, ਕੱਲ੍ਹ ਤੂੰ ਆਪਣੇ ਜੀਵਨ ਵਿੱਚੋਂ ਥਿੜਕ ਜਾਏਗਾ, ਕੱਲ੍ਹ ਤੂੰ ਆਪਣੇ ਜੀਵਨ ਵਿੱਚੋਂ ਪਾਰ ਨਹੀਂ ਹੋ ਸਕਦਾ। ਮੈਂ ਤੇ ਹੈਰਾਨ ਹੈ, ਜਿੰਨੀ ਸਿੱਖੀ ਮਹਾਨ ਸੀ, ਜਿੰਨੀ ਸਿੱਖੀ ਪ੍ਰੇਮ ਦੀਆਂ ਗੱਲਾਂ ਕਰਦੀ ਸੀ, ਉਤਨਾ ਹੀ ਅਸੀਂ ਅੱਜ ਪ੍ਰੇਮ ਤੋਂ ਦੂਰ ਹੋ ਗਏ ਹਾਂ। ਕਿਸੇ ਮੁਸਲਮਾਨ ਵੀਰ ਨੂੰ ਪੁੱਛ ਕੇ ਵੇਖੀ ਹੋਏ ਸੱਜਣਾ, ਕਰਬਲਾ ਕੀ ਹੁੰਦੀ ਹੈ, ਉਹ ਤੈਨੂੰ ਦੱਸੇਗਾ ਵੀ ਕਰਬਲਾ ਉਹ ਹੁੰਦੀ ਹੈ ਜਿੱਥੇ ਕਦੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਨੇ ਹੁਸੈਨ ਨੇ ਆਪਣੀ ਜ਼ਿੰਦਗੀ ਦਾ ਅੰਤ ਕੀਤਾ ਸੀ। ਬਈਦ ਦੀ ਫੌਜ ਨਾਲ, ਜਈਦ ਦੀ ਫੌਜ ਨਾਲ ਲੜਦਿਆਂ ਹੋਇਆਂ ਸਿਰਫ 3 ਦਿਨ ਪਿਆਸਾ ਰਿਹਾ, 3 ਦਿਨ ਪਿਆਸਾ ਰਹਿਣ ਦੇ ਕਾਰਨ ਉਹਦੀ ਫੌਜ ਨੇ ਉਹਦਾ ਅੰਤ ਕਰ ਦਿੱਤਾ। ਛੋਟੀ ਉਮਰ ਵਿੱਚ, ਨਿਕੜੀ ਉਮਰ ਵਿੱਚ ਹਸਨ ਅਤੇ ਹੁਸੈਨ ਦੋ ਸ਼ਹਾਦਤਾਂ ਨੇ ਇਸਲਾਮ ਦੀ ਦੁਨੀਆ ਵਿੱਚ, ਪਰ ਉਹ ਕਦੇ ਕਰਬਲਾ ਨਹੀਂ ਭੁੱਲਦਾ। ਉਹਨੂੰ ਪਤਾ ਇਸ ਗੱਲ ਦਾ, ਲਾਹੌਰ ਦੇ ਵਿੱਚ ਉਹ ਮੁਹਰਮ ਦੇ ਦਿਨਾਂ ਵਿੱਚ ਜਦੋਂ ਉਹ ਮਹੀਨਾ ਮੁਸਲਮਾਨਾਂ ਦਾ ਆਉਂਦਾ, ਹੱਦ ਦਰਜੇ ਦੇ ਤਰਲੇ ਲੈ ਕੇ, ਹੱਦ ਦਰਜੇ ਦੇ ਤਸੀਹੇ ਝੱਲ ਕੇ, ਆਪਣੇ ਸਰੀਰ ਉੱਤੇ ਕਈ ਤਰ੍ਹਾਂ ਦੇ ਕਸ਼ਟ ਸਹਾਰ ਕੇ ਉਹ ਦੁਨੀਆ ਨੂੰ ਦੱਸਣਾ ਚਾਹੁੰਦਾ ਵੀ ਜਿਹਨਾਂ ਸ਼ਹੀਦਾਂ ਨੇ ਮੇਰੇ 'ਤੇ ਕਰਜ਼ ਚੜ੍ਹਾਇਆ ਸੀ, ਅੱਜ ਮੈਂ ਉਹਨਾਂ ਨੂੰ ਯਾਦ ਕਰਦੇ। ਕਿਸੇ ਮੁਸਲਮਾਨ ਨੂੰ ਪੁੱਛ ਕੇ ਵੇਖੀ ਹੋਈ, ਉਹਨੂੰ ਕਰਬਲਾ ਨਹੀਂ ਭੁੱਲੀ ਹੋਈ, ਉਹਨੂੰ ਕਰਬਲਾ ਨਹੀਂ ਭੁੱਲੀ ਹੋਈ, ਉਹਨੂੰ ਯਾਦ ਹੈ ਕਰਬਲਾ ਦੀ ਜੰਗ, ਉਹਨੂੰ ਕਦੇ ਭੁੱਲਦੀ ਨਹੀਂ ਹੈ। ਫਿਰ ਕਦੇ ਈਸਾਈ ਧਰਮ ਵਾਲਿਆਂ ਨੂੰ ਪੁੱਛ ਕੇ ਵੇਖੀ, ਉਹਨਾਂ ਨੂੰ ਪੁੱਛ ਕੇ ਦੇਖੀ, ਦਸੰਬਰ ਦੇ ਵਿੱਚ ਕੀ ਹੁੰਦਾ, ਸ਼ਹਿਰਾਂ ਦੇ ਸ਼ਹਿਰ ਸ਼ਿੰਗਾਰੇ ਜਾਂਦੇ ਨੇ, ਸਭ ਨੂੰ ਪਤਾ ਵੀ ਹਜ਼ਰਤ ਈਸਾ ਦੀ ਦਿਨ ਯਾਦ ਵਿੱਚ ਉਹ ਕ੍ਰਿਸਮਿਸ ਦੇ ਦਿਨ ਮਨਾਉਂਦੇ ਨੇ, ਅਤੇ ਸਭ ਨੂੰ ਪਤਾ ਉਹਨਾਂ ਨੇ ਆਪਣੀ ਕ੍ਰਿਸਮਿਸ ਦੇ ਦਿਨ ਹਰ ਬੰਦੇ ਦੇ ਘਰ ਵਿੱਚ ਵਾੜ ਦਿੱਤੇ। ਹਰ ਸਿੱਖ ਨੂੰ ਵੀ ਪਤਾ ਵੀ ਕ੍ਰਿਸਮਿਸ ਕੀ ਹੁੰਦੀ ਹੈ, ਕਾਹਦੀ ਛੁੱਟੀ ਹੁੰਦੀ ਹੈ, ਹਜ਼ਰਤ ਈਸਾ ਦਾ ਦਿਨ ਹੁੰਦਾ। ਫਿਰ ਕਦੇ ਡੈਰੀਆਂ ਚੁੱਕ ਕੇ ਦੇਖਿਓ ਜੇ, ਆ ਨਵਰਾਤੇ ਆਉਂਦੇ ਨੇ, ਨਵਰਾਤੇ ਦਾ ਅਰਥ ਕੀ ਹੈ, 9 ਰਾਤਾਂ, ਦੇਵੀ ਦੀਆਂ 9 ਰਾਤਾਂ। ਉਹ ਗੁਰੂ ਕਿਹਾ ਸਿੱਖਾ, ਉਹ ਹਿੰਦੂ ਵੀਰ ਨੂੰ ਵੀ ਪਤਾ ਵੀ ਨਰਾਤੇ ਨੇ, ਉਹਨਾਂ ਤੈਨੂੰ ਵੀ ਚੇਤੇ ਕਰਵਾ ਦਿੱਤਾ। ਮੁਸਲਮਾਨ ਵੀਰ ਨੂੰ ਵੀ ਪਤਾ ਵੀ ਕਰਬਲਾ ਕੀ ਹੁੰਦੀ ਹੈ, ਉਹਨੇ ਤੈਨੂੰ ਵੀ ਚੇਤੇ ਕਰਵਾ ਦਿੱਤੀ। ਈਸਾਈ ਧਰਮ ਨੂੰ ਪੁੱਛ ਕੇ ਵੇਖ, ਤੈਨੂੰ ਪਤਾ ਕ੍ਰਿਸਮਸ ਕੀ ਹੁੰਦੀ ਹੈ, ਉਹਨੇ ਤੈਨੂੰ ਵੀ ਚੇਤੇ ਕਰਵਾ ਦਿੱਤੀ। ਉਹ ਮੈਂ ਤੈਨੂੰ ਪੁੱਛਦਾ ਦਸੰਬਰ ਦੇ ਵਿੱਚ ਤੇਰੇ ਗੁਰੂ ਦੇ ਲੱਕ 'ਤੇ ਜਿਗਰਾਂ ਉੱਤੇ ਕੀ ਗੁਜ਼ਰੀ, ਤੈਨੂੰ ਕਦੇ ਚੇਤਾ ਵੀ ਨਹੀਂ ਆਉਂਦਾ, ਤੈਨੂੰ ਕਦੇ ਖਿਆਲ ਵੀ ਨਹੀਂ ਆਉਂਦਾ। ਉਹ ਨਾ ਸ਼ੁਕਰੇ ਬੰਦਿਆ, ਦੁਨੀਆਂ ਨੇ ਤਾਂ ਅਨੇਕਾਂ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਪਿਆਰ ਸਵਾਰਥ ਦੇ ਕੇ ਉਹਨਾਂ ਨੇ ਆਪਣਾ ਧਰਮ ਦਿੱਤਾ ਹੋਵੇਗਾ, ਤੇਰੇ ਗੁਰੂ ਨੇ ਤਾਂ ਤੈਨੂੰ ਆਪਾ ਵਾਰ ਕੇ ਧਰਮ ਦਿੱਤਾ ਸੀ, ਤੇਰੇ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਤੈਨੂੰ ਧਰਮ ਦਿੱਤਾ ਸੀ, ਉਹ ਤੂੰ ਸਿੱਖੀ ਤੋਂ ਮਨੁੱਕਰ ਕਿਉਂ ਹੋ ਗਿਆ। ਅੱਜ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ, ਉਹ ਸਿੱਖੀ ਲਿਓ ਵਾਰਸੋ ਜਾਗੋ, ਅੱਜ ਪਿੰਡਾਂ ਦੇ ਪਿੰਡ ਈਸਾਈ ਬਣ ਰਹੇ ਨੇ। ਮੈਂ ਦੋਨਾਂ ਗੱਲਾਂ ਨੂੰ ਤੁਹਾਡੇ ਸਨਮੁਖ ਰੱਖਣਾ ਚਾਹੁੰਦਾ। ਇੱਕ ਤਾਂ ਜਿਹੜੇ ਈਸਾਈ ਬਣ ਰਹੇ ਨੇ, ਸੱਜਣਾ ਕੀ ਹੋਇਆ ਤੇਰੇ ਕੋਲ, 4 ਦਿਨਾਂ ਦੀ ਗਰੀਬੀ ਆ ਗਈ, ਦੋ ਬੰਦੇ ਤੇਰੇ ਘਰ ਦੋ ਚੀਜ਼ਾਂ ਛੱਡ ਜਾਣਗੇ। ਉਹ ਸੱਜਣਾ ਧਰਮ ਐਡਾ ਕਮਜ਼ੋਰ ਨਹੀਂ ਹੁੰਦਾ, ਜੇ ਤੂੰ ਅੱਜ ਲੱਭ ਲੋਭ ਵਿੱਚ ਪੈ ਕੇ ਆਪਣਾ ਧਰਮ ਛੱਡ ਜਾਏਗਾ, ਤੈਨੂੰ ਨਹੀਂ ਜੇ ਇਸ ਗੱਲ ਦਾ ਪਤਾ, ਉਹਨਾਂ ਕੱਲ੍ਹ ਤੇਰੇ ਨਾਲ ਨਹੀਂ ਆਉਣਾ। ਕਦੇ ਵੇਖਿਓ ਜੇ ਜਦੋਂ ਹਜ਼ਰਤ ਈਸਾ ਨੂੰ ਫਸਾਇਆ ਗਿਆ ਸੀ, ਸਿਰਫ 40, ਮੈਂ ਅੱਜ ਦੀ ਭਾਸ਼ਾ ਵਿੱਚ ਕਹਿ ਰਿਹਾ, ਸਿਰਫ 40 ਰੁਪਈਆਂ ਪਿੱਛੇ ਉਹਦੇ ਚੇਲੇ ਨੇ ਉਹਨੂੰ ਫਸਾ ਦਿੱਤਾ ਸੀ, ਜਿਹੜੇ ਜਿਹਦੇ ਕਾਰਨ ਉਹਨੂੰ ਫਿਰ ਮੁੜ ਕੇ ਸ਼ਹਾਦਤ ਦੇਣੀ ਪਈ। ਲੰਮਾ ਇਤਿਹਾਸ ਹੈ, ਮੈਂ ਉਸ ਪਾਸੇ ਨਹੀਂ ਜਾਣਾ। ਮੈਂ ਬੇਨਤੀ ਕਰਨੀ ਚਾਹੁੰਦਾ, ਜੇ ਤੂੰ ਅੱਜ ਆਪਣੀ ਗਰੀਬੀ ਤੋਂ ਡਰਦਾ ਹੋਇਆ, ਵੈਸੇ ਤਾਂ ਕਸੂਰ ਸਾਡੇ ਵੀ ਨੇ, ਇਹ ਦਿਨ ਆ ਰਹੇ ਨੇ। ਮੈਂ ਹਰ ਗੁਰੂ ਘਰ ਦੇ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ, ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਉਹ ਇਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਭਾਈ ਜੇਤੇ ਦਾ ਦਿਨ ਵੀ ਮਨਾਇਓ, ਬਾਬਾ ਜੀਵਨ ਸਿੰਘ ਦਾ ਦਿਨ ਵੀ ਮਨਾਇਓ। ਉਹਨਾਂ ਲੋਕਾਂ ਨੂੰ ਅਹਿਸਾਸ ਹੋਵੇ, ਮੇਰੀ ਥਾਂ ਕਿਸੇ ਚਰਚ ਵਿੱਚ ਨਹੀਂ ਹੈ, ਮੇਰੀ ਥਾਂ ਕਿਸੇ ਮੰਦਿਰ ਵਿੱਚ ਨਹੀਂ ਹੈ, ਮੇਰੀ ਥਾਂ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਵਿੱਚ ਹੈ। ਜਿੱਦਣ ਬਾਬਾ ਸੀਸ ਲੈ ਕੇ ਆਇਆ ਸੀ ਬਾਬਾ ਜੇਤਾ, ਉਹ ਦਿੱਲੀ ਤੋਂ ਤੁਰਿਆ ਸੀ, ਉਹ ਦੋਹੇ ਗੱਲਾਂ ਕਰਕੇ ਤੁਰਿਆ ਸੀ। ਕਹਿਣ ਲੱਗੇ ਲੋਕਾਂ ਨੇ ਕਹਿਣਾ ਇਹ ਇਕੱਲਾ ਸੀਸ ਲੈ ਕੇ ਚੱਲਿਆ, ਅੱਜ ਸੀਸ ਇੱਕ ਨਹੀਂ ਚੱਲਿਆ, ਸੀਸ ਦੋ ਚੱਲੇ ਨੇ। ਗੁਰੂ ਤੇਗ ਬਹਾਦਰ ਸਾਹਿਬ, ਇੱਕ ਤੇਰਾ ਸੀਸ ਹੈ, ਇੱਕ ਜੈਤੇ ਦਾ ਸੀਸ ਹੈ। ਮੈਂ ਆਪਣਾ ਸੀਸ ਵੀ ਅੱਜ ਵੱਢ ਕੇ ਸਮਝ ਲੈ ਤਲੀ 'ਤੇ ਰੱਖ ਲਿਆ, ਕਿਉਂਕਿ ਮੇਰਾ ਜਾਨ ਤਲੀ 'ਤੇ ਰੱਖ ਕੇ ਹੀ ਮੈਂ ਤੇਰਾ ਸੀਸ ਲੈ ਕੇ ਜਾ ਸਕਦਾ। ਚੇਤਾ ਰੱਖਿਓ, ਉਸ ਦਿਨ ਦੋ ਸੀਸ ਅਨੰਦਪੁਰ ਸਾਹਿਬ ਆਏ ਸਨ, ਸਾਡੀ ਅੱਖ ਨਹੀਂ ਵੇਖ ਪਾਉਂਦੀ। ਜੇ ਇਹਨਾਂ ਦਿਨਾਂ 'ਚ ਮਨਾ ਰਹੇ ਹੋ ਤਾਂ ਹਰ ਗੁਰੂ ਘਰ ਦੇ ਵਿੱਚ ਕੋਸ਼ਿਸ਼ ਕਰਿਓ ਜੇ ਬਾਬਾ ਜੀਵਨ ਸਿੰਘ ਦਾ ਦਿਨ ਵੀ ਮਨਾਇਓ। ਇਹਨਾਂ ਦਿਨਾਂ ਵਿੱਚ ਚਮਕੌਰ ਦੀ ਕੜੀ 'ਚ ਵਰਤਿਆ ਹੋਇਆ ਸਾਕਾ ਭਾਈ ਸੰਗਤ ਸਿੰਘ ਦਾ ਦਿਨ ਵੀ ਮਨਾਇਓ। ਜਿਹੜੇ ਲੋਕ ਅੱਜ ਈਸਾਈ ਬਣ ਰਹੇ ਨੇ, ਉਹਨਾਂ ਨੂੰ ਅਹਿਸਾਸ ਹੋਵੇ ਮੈਂ ਈਸਾਈ ਨਹੀਂ ਬਣਨਾ, ਮੈਂ ਬਾਬਾ ਅਜੀਤ ਸਿੰਘ ਦਾ ਭਰਾ ਬਣਨਾ, ਮੈਂ ਈਸਾਈ ਨਹੀਂ ਬਣਨਾ, ਮੈਂ ਬਾਬਾ ਜੁਝਾਰ ਸਿੰਘ ਦਾ ਭਰਾ ਬਣਨਾ, ਮੈਂ ਕਿਸੇ ਦੂਜੇ ਧਰਮਾਂ ਵਿੱਚ ਨਹੀਂ ਜਾਣਾ। ਉਹ ਮੇਰੇ ਕੋਲ ਸਿੱਖੀ ਦਾ ਵਿਰਸਾ ਐਡਾ ਮਹਾਨ ਆ, ਓਏ ਮੈਂ ਕਿਸੇ ਕੋਲ ਕਿਉਂ ਜਾਵਾਂ, ਮੇਰੇ ਕੋਲ ਤਾਂ ਬਹੁਤ ਕੁਝ ਦਿੱਤਾ ਹੋਇਆ। ਦੂਜੀ ਬੇਨਤੀ ਕਰਾਂ, ਜਿਹੜੇ ਲੋਕ ਅੱਜ ਇਹ ਸੋਚਦੇ ਨੇ ਵੀ ਸ਼ਾਇਦ ਮੇਰੀ ਗਰੀਬੀ ਹੈ, ਕੋਈ ਮੇਰੇ ਅੱਥਰੂ ਪੂੰਝਣ ਵਾਲਾ ਆ ਗਿਆ, ਅਤੇ ਉਹਨਾਂ ਮਗਰ ਜਾ ਕੇ ਤੂੰ ਆਪਣੇ ਧਰਮ ਨੂੰ ਛੱਡ ਜਾਏਗਾ, ਸੱਜਣਾ ਇਹ ਗੱਲ ਚੇਤਾ ਰੱਖੀ, ਜਦੋਂ ਤੈਨੂੰ ਤੇਰੀ ਗਰੀਬੀ ਸਤਾਵੇ ਉਦੋਂ ਯਾਦ ਕਰੀ ਮਾਂ ਗੁਜਰੀ ਨੂੰ। ਓਏ ਉਹ ਤਾਂ ਬਾਦਸ਼ਾਹ ਦਰਵੇਸ਼ ਦੀ ਮਾਂ ਸੀ, ਉਹਨੂੰ ਕਿਸ ਗੱਲ ਦਾ ਘਾਟਾ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਸੀ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਸਨ, ਉਹਨੂੰ ਕਿਸ ਗੱਲ ਦਾ ਘਾਟਾ ਸੀ। ਉਹਨੇ ਜਿਤਨੇ ਵੀ ਦੁੱਖੜੇ ਝੱਲੇ ਨੇ ਉਹ ਤੇਰੀ ਖਾਤਰ ਤਾਂ ਝੱਲੇ ਨੇ। ਅੱਜ ਜਿਹੜੀ ਮਾਂ ਆਪਣੇ ਬੱਚੇ ਨੂੰ ਰਜਾਈ ਲਪੇਟ ਕੇ ਨਿੱਘ ਦੇ ਕੇ ਉਹਨੂੰ ਆਪਣੇ ਨਾਲ ਲਾ ਕੇ ਸੋਣਾ ਚਾਹੁੰਦੀ ਹੈ, ਮੈਂ ਮਾਂ ਤੈਨੂੰ ਚੇਤਾ ਕਰਵਾਉਣਾ ਚਾਹੁੰਦਾ, ਅੱਜ ਜਿਹੜਾ ਤੇਰੀ ਰਜਾਈ ਵਿੱਚ ਨਿੱਘ ਹੈ ਇਹ ਅਸਲ ਵਿੱਚ ਚੇਤਾ ਰੱਖ, ਤੇਰੀ ਰਜਾਈ ਦਾ ਨਿੱਘ ਨਹੀਂ ਹੈ, ਇਹ ਨਿੱਘ ਉਹ ਹੈ ਜਿਹੜਾ ਮਾਂ ਗੁਜਰੀ ਨੇ ਠੰਡੇ ਬੁਰਜ ਵਿੱਚ ਆਪਣੇ ਪੋਤਰੀਆਂ ਨੂੰ ਨਿੱਘ ਦਿੱਤਾ ਸੀ, ਇਹ ਨਿੱਘ ਉਹ ਹੈ। ਆਪਣੇ ਮਨ ਵਿੱਚ ਸੋਚ ਕੇ ਦੇਖੋ, ਤੂੰ ਚੰਦ ਦੁਨੀਆਂ ਦੀਆਂ ਗੱਲਾਂ ਲੈ ਕੇ ਧਰਮ ਨੂੰ ਤਿਆਗ ਛੱਡ ਰਿਹਾ, ਅੱਜ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ, ਤੈਨੂੰ ਚੇਤਾ ਹੋਣਾ ਚਾਹੀਦਾ ਸੀ ਸਾਡੀਆਂ ਡੈਰੀਆਂ ਵਿੱਚ ਨਰਾਤੇ ਨਹੀਂ, ਸਾਡੀਆਂ ਡਾਇਰੀਆਂ ਵਿੱਚ ਸੱਤ ਰਾਤੇ ਲਿਖੇ ਹੋਣਾ ਚਾਹੀਦਾ ਸੀ ਭਈ ਇਹ ਗੁਰੂ ਗੋਬਿੰਦ ਸਿੰਘ ਦੀਆਂ ਸੱਤ ਰਾਤਾਂ ਚੇਤੇ ਕਰਿਓ ਜੇ, ਸੱਤ ਦਿਨਾਂ ਨੂੰ ਚੇਤੇ ਕਰਿਓ ਜੇ, ਕਿਵੇਂ ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਅਨੇਕਾਂ ਸੰਕਟ ਝੱਲ ਕੇ ਅੱਜ ਤੇ ਕੋਈ ਦੋ ਦਿਨਾਂ ਦੀ ਗੱਲ ਕਰਦਾ ਅਤੇ ਉਦੋਂ ਚੇਤੇ ਰੱਖ ਕਿੱਡੀਆਂ ਲਮੇਰੀਆਂ ਭੁੱਖਾਂ ਸਹਿ ਕੇ ਉਹਨਾਂ ਨੇ ਆਪਣੇ ਵੱਲੋਂ ਸੱਤ ਮਹੀਨੇ ਦਾ ਪਹਿਲਾ ਘੇਰਾ ਪਿਆ ਹੋਇਆ, ਫਿਰ ਸਰਸਾ ਦੇ ਕਿਨਾਰੇ ਤੋਂ ਲੱਖਾਂ ਦੁੱਖੜੇ ਝੱਲ ਕੇ ਆਖਿਰਕਾਰ ਸਾਨੂੰ ਤਾਂ ਅਸਥਾਨਾਂ ਦਾ ਵੀ ਨਹੀਂ ਪਤਾ, ਮੈਂ ਤਾਂ ਹੈਰਾਨ ਹੋ ਜਾਂਦਾ ਤੁਹਾਡੇ ਕੋਲ ਕਿਤੇ ਵਕਤ ਮਿਲਿਆ ਜਾ ਕੇ ਦੇਖਿਓ ਜੇ। ਇੱਕ ਅਸਥਾਨ ਹੈ ਗੰਗੂ ਦੇ ਸਹੇੜੀ ਦੇ ਵਿੱਚ, ਜਦੋਂ ਗੰਗੂ ਲੈ ਕੇ ਗਿਆ ਸੀ ਉਹ ਸਾਰੀ ਦਿਹਾੜੀ ਸਫ਼ਰ ਕਰਕੇ ਲੁਕਦਾ ਛਿਪਦਾ ਆ ਗਿਆ, ਉਹਨੂੰ ਪਤਾ ਸੀ ਇੱਥੇ ਮੇਰੇ ਪਿੰਡ ਵਾਲੇ ਸਾਰੇ ਜਾਣਦੇ ਨੇ ਕਿਉਂਕਿ ਮੈਂ ਗੁਰੂ ਘਰ ਦਾ ਸ਼ਰਧਾਲੂ ਰਿਹਾ, ਮੈਨੂੰ ਵੀ ਲੋਕ ਜਾਣਦੇ ਨੇ ਅਤੇ ਮਾਂ ਨੂੰ ਵੀ ਲੋਕ ਜਾਣਦੇ ਨੇ, ਕਿਤੇ ਕੋਈ ਐਸਾ ਕਾਰਨ ਨਾ ਵਰਤ ਜਾਏ ਇੱਥੇ ਕੋਈ ਪਹਿਚਾਣ ਨਾ ਲਵੇ। ਮਾਂ ਨੂੰ ਕਹਿਣ ਲੱਗਿਆ, ਮਾਂ ਨਗਰੋਂ ਬਾਹਰ ਇੱਕ ਫਕੀਰ ਦੀ ਟੁੱਟੀ ਜਿਹੀ ਝੁੱਗੀ ਹੈ, ਇੱਕ ਫਕੀਰ ਦੀ ਟੁੱਟੀ ਜਿਹੀ ਝੁੱਗੀ, ਸ਼ਾਮ ਦਾ ਵਕਤ ਮਾਂ ਨੂੰ ਉੱਥੇ ਬਿਠਾ ਦਿੱਤਾ। ਕਹਿਣ ਲੱਗੇ, ਮਾਂ ਤੂੰ ਇੱਥੇ ਬੈਠ, ਆਪਣੇ ਪੋਤਰੀਆਂ ਨੂੰ ਲੈ ਕੇ ਬੈਠ, ਮੈਂ ਪਹਿਲਾਂ ਪਿੰਡ ਵਿੱਚ ਦੇਖ ਕੇ ਆਵਾਂ, ਕੋਈ ਹਫੜਾ ਦਫੜੀ ਨਾ ਮੱਚੀ ਹੋਵੇ, ਕਿਤੇ ਫੌਜਾਂ ਦੇ ਪਹਿਰੇ ਨਾ ਲੱਗੇ ਹੋਵਣ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਚੁੱਕੇ ਸਨ, ਕਿਤੇ ਕੋਈ ਭਾਣਾ ਨਾ ਵਰਤ ਜਾਏ। ਮਾਂ ਤੂੰ ਇੱਥੇ ਬੈਠ। ਦਾਦੀ, ਮਾਂ ਓਏ ਅੱਜ ਕਿਸੇ ਬੀਬੀ ਨੂੰ ਪੁੱਛ ਕੇ ਦੇਖ, ਜੰਗਲ ਵਿੱਚ ਇਕੱਲੀ ਨੂੰ ਰਾਤ ਨੂੰ ਬੈਠਣਾ ਪਵੇ ਅਤੇ ਕਿਹੋ ਜਿਹੇ ਹਾਲਾਤ ਹੁੰਦੇ ਨੇ, ਜਾ ਕੇ ਦੇਖੀ ਕਦੇ ਆਪਣੇ ਗੁਰੂ ਘਰ ਦੇ ਮਹਾਨ ਵਿਰਸੇ ਨੂੰ। ਉਸ ਸਹੇੜੀ ਤੋਂ ਕੁਝ ਦੂਰੀ ਉੱਤੇ ਇੱਕ ਛੋਟੀ ਜਿਹੀ ਫਕੀਰ ਦੀ ਝੁੱਗੀ ਹੈ, ਉੱਥੇ ਮਾਂ ਗੁਜਰੀ ਬੈਠ ਗਈ, ਆਪਣੇ ਦੋਵੇਂ ਪੋਤਰੀਆਂ ਨੂੰ ਲੈ ਕੇ। ਗੰਗੂ ਜਾ ਘਰੋਂ ਪਤਾ ਕਰ। ਗੰਗੂ ਘਰ ਪਤਾ ਕਰਨ ਗਿਆ ਅਤੇ ਜਿਹਦੀ ਉਹ ਝੁੱਗੀ ਸੀ ਉਹ ਫਕੀਰ ਆਇਆ। ਫਕੀਰ ਨੇ ਅੱਜ ਵੇਖਿਆ ਮੇਰੀ ਝੁੱਗੀ ਦੇ ਵਿੱਚ ਦੋ ਨਿਕੜੇ ਲਾਲ ਬੈਠੇ ਨੇ, ਇੱਕ ਮਾਂ ਬੈਠੀ ਹੈ ਬਜ਼ੁਰਗ, 80 ਸਾਲਾਂ ਤੋਂ ਉੱਤੇ ਦੀ ਉਮਰ ਹੈ, ਆ ਕੇ ਹੱਥ ਜੋੜੇ। ਕਹਿਣ ਲੱਗੇ, ਮਾਂ ਇੱਥੇ ਕਦੇ ਕੋਈ ਆਉਂਦਾ ਨਹੀਂ, ਇਹ ਗਰੀਬ ਦੀ ਫਕੀਰ ਦੀ ਝੁੱਗੀ ਹੈ, ਇੱਥੇ ਕਦੇ ਕੋਈ ਆਉਂਦਾ ਨਹੀਂ, ਪਰ ਮੈਂ ਤੇਰੇ ਸ਼ਾਨੋ ਸ਼ੌਕਤ ਵੇਖ ਕੇ, ਤੇਰੇ ਇਹਨਾਂ ਨੰਨੇ ਬੱਚਿਆਂ ਨੂੰ ਵੇਖ ਕੇ ਮੈਨੂੰ ਲੱਗਦਾ ਤੂੰ ਕਿਸੇ ਬਹੁਤ ਅਮੀਰ ਘਰ ਦੀ ਹੈ, ਅਤੇ ਤੇਰੇ ਅੰਦਰੀ ਨੂਰਾਨੀ ਚਿਹਰਾ ਮੈਨੂੰ ਇਹ ਵੀ ਪ੍ਰਤੀਤ ਹੁੰਦਾ ਤੂੰ ਬੰਦਗੀ ਵੀ ਬਹੁਤ ਕਰਦੀ ਹੋਵੇਂਗੀ, ਬੜੇ ਉੱਚੇ ਸੁੱਚੇ ਜੀਵਨ ਵਾਲੀ ਹੋਵੇਗੀ, ਤੇਰੀ ਜਵਾਨੀ ਵੀ ਗੁਰੂ ਚਰਨਾਂ ਵਿੱਚ ਜੁੜ ਕੇ ਗੁਜ਼ਰੀ ਹੋਵੇਗੀ, ਤੇਰਾ ਬੁਢੇਪਾ ਵੀ ਨਲਕਾ ਮਾਰਦਾ, ਇਹਦੇ ਵਿੱਚੋਂ ਰੱਬ ਦੀ ਯਾਦ ਆਉਂਦੀ ਹੈ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਮਾਂ ਤੂੰ ਕੌਣ ਹੈ, ਇਹ ਬੱਚੇ ਕੌਣ ਨੇ, ਤੂੰ ਇੱਥੇ ਕਿਵੇਂ ਆਈ ਹੈ। ਮਾਂ ਨੇ ਆਪਣੇ ਦੋਨੇ ਪੋਤਰੀਆਂ ਦੀ ਜ਼ੁਬਾਨ ਬੰਦ ਕਰਵਾ ਦਿੱਤੀ, ਬੱਚਿਓ ਕੁਝ ਨਾ ਜੇ ਬੋਲਿਓ, ਆਪਣਾ ਪਿੰਡਾ ਬੜਾ ਵਿਖੜਾ ਜੇ, ਪਰ ਮਾਂ ਨੇ ਇੱਕ ਗੱਲ ਕਹੀ, ਫਕੀਰ ਨੂੰ ਕਹਿਣ ਲੱਗੀ, ਮੈਂ ਐਵੇਂ ਹੀ ਆ ਗਈ ਹਾਂ, ਬਸ ਐਵੇਂ ਹੀ ਬੈਠੇ, ਅਸੀਂ ਤਾਂ ਰਾਹੀ ਅੱਗੇ ਤੁਰ ਜਾਣਾ, ਘੜੀ ਪਲ ਦੀ ਗੱਲ ਹੈ, ਐਵੇਂ ਹੀ ਬੈਠੇ ਹਾਂ। ਫਕੀਰ ਨਾ ਝੁੱਠਿਆ ਮਾਂ ਦੀ ਗੱਲ ਸੁਣ ਕੇ, ਮਾਂ ਤੂੰ ਐਵੇਂ ਨਹੀਂ ਆਈ, ਮੈਂ ਤਾਂ ਅੱਜ ਤੱਕ ਇੱਥੇ ਬੰਦਗੀ ਕਰਦਾ ਸਾਂ, ਅੱਜ ਤੱਕ ਫਕੀਰੀ ਦੇ ਲਿਬਾਸ ਵਿੱਚ ਬੈਠਾ ਸਾਂ, ਮੈਨੂੰ ਨਹੀਂ ਪਤਾ ਰੱਬ ਮਿਲਣਾ ਸੀ ਜਾਂ ਨਹੀਂ, ਪਰ ਅੱਜ ਤੂੰ ਆ ਗਈ ਹੈ ਅਤੇ ਮੈਨੂੰ ਪ੍ਰਤੀਤ ਹੋ ਗਿਆ ਵੀ ਮੈਨੂੰ ਰੱਬ ਮਿਲ ਗਿਆ, ਉਹ ਰੱਬ ਤੇਰੇ ਵਰਗਾ ਹੀ ਹੋਵੇਗਾ, ਮੈਨੂੰ ਪ੍ਰਤੀਤ ਹੋ ਗਿਆ ਮਾਂ ਅੱਜ ਤੂੰ ਆ ਗਈ ਹੈ। ਸਿੱਖ ਜਗਤ ਨੇ ਉੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਐਵੇਂ ਸਾਹਿਬ। ਅਸੀਂ ਤਾਂ ਆਪਣੇ ਜੀਵਨ ਦੇ ਅੰਦਰ ਬਹੁਤਾਤ ਥਾਵਾਂ ਵੀ ਨਹੀਂ ਜਾਣ ਸਕੇ, ਇਹੋ ਜਿਹੀ ਹੈਰਾਨੀ ਦੀ ਗੱਲ ਹੈ, ਮਹਾਨ ਵਿਰਸਾ ਸਾਡਾ ਅਜੇ ਬਾਕੀ ਪਿਆ, ਅਸੀਂ ਨਹੀਂ ਵਿਚਾਰ ਸਕੇ। ਉੱਥੋਂ ਗੰਗੂ ਦੇ ਘਰ ਆ ਗਏ, ਗੰਗੂ ਦੇ ਘਰ ਤੋਂ ਬਾਅਦ ਫਿਰ ਕਦੇ ਜਾ ਕੇ ਦੇਖੀ, ਉਹ ਮਰੰਡੇ ਦੇ ਵਿੱਚ ਅੱਜ ਵੀ ਕੋਤਵਾਲੀ ਸਾਂਭੀ ਹੋਈ ਹੈ। ਇਸ ਗੱਲ ਦਾ ਮੈਂ ਸ਼ੁਕਰ ਕਰਨਾ ਸ਼੍ਰੋਮਣੀ ਕਮੇਟੀ ਦਾ, ਜਿਨ੍ਹਾਂ ਨੇ ਇਹ ਕੁਝ ਵਿਰਸੇ ਦੀਆਂ ਚੀਜ਼ਾਂ ਸੰਭਾਲੀਆਂ ਨੇ। ਮੁਰੰਡੇ ਵਿੱਚ ਤੁਸੀਂ ਜਾਵੋ, ਸ਼ੁਕਰ ਹੈ ਰੱਬ ਦਾ, ਉੱਥੇ ਉਹੀ ਇੱਟਾਂ, ਉੱਥੇ ਉਹੀਓ ਗੇਟ ਅਤੇ ਉਵੇਂ ਦਾ ਇੱਕ ਕਮਰਾ ਅੱਜ ਵੀ ਸਾਂਭ ਕੇ ਰੱਖਿਆ ਹੋਇਆ। ਅਸੀਂ ਜਦੋਂ ਇਹ ਸਭਾ ਹੁੰਦੀ ਹੈ ਉਹ ਮੁਸਲਮਾਨਾਂ ਦੇ ਦਰ 'ਤੇ ਜਾ ਕੇ ਮੱਥੇ ਟੇਕੀ ਜਾਂਦੇ ਹਾਂ, ਪਰ ਅਸੀਂ ਆਪਣੀਆਂ ਥਾਵਾਂ ਨੂੰ ਨਹੀਂ ਵੇਖਦੇ। ਉਹ ਗੁਰੂ ਕਿਹਾ ਸਿੱਖਾ, ਉਹ ਨਿਰਾ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ, ਨਿਰਾ ਪਕੌੜੇ ਖਾਣ ਨਾ ਜਾਈ, ਨਿਰਾ ਲੰਗਰ ਛਕਣ ਨਾ ਜਾਈ, ਨਿਰੀਆਂ ਜਲੇਬੀਆਂ ਖਾ ਕੇ ਚੰਡੋਲ ਝੂਟ ਕੇ ਨਾ ਆ ਜਾਈ। ਉਹ ਉਸ ਦਿਨ ਬੈਠ ਕੇ ਇੱਕ ਪਲ ਅਹਿਸਾਸ ਕਰਕੇ ਦੇਖੀ, ਅੱਜ ਪੋਦੀ ਠੰਡ ਹੈ, ਮਾਂ ਗੁਜਰੀ, ਤੂੰ ਕਿਵੇਂ ਵਕਤ ਗੁਜ਼ਾਰਿਆ ਹੋਵੇਗਾ ਇੱਥੇ ਬੈਠ ਕੇ, ਉਹਨਾਂ ਪੋਤਰੀਆਂ ਦੇ ਨਾਲ ਤੂੰ ਕਿਵੇਂ ਵਕਤ ਗੁਜ਼ਾਰਿਆ ਹੋਵੇਗਾ, ਮੈਨੂੰ ਤਾਂ ਇੱਥੇ ਕਿੰਨੀ ਪ੍ਰਕਾਰ ਦੇ ਲੰਗਰ ਲੱਗੇ ਹੋਏ ਨੇ, ਮਾਂ ਮੈਂ ਤੈਨੂੰ ਅਹਿਸਾਸ ਕਰਾਂ ਜਦੋਂ ਤੇਰੇ ਪੋਤਰੇ ਠੰਡੇ ਬੁਰਜ ਵਿੱਚ ਭੁੱਖੇ ਬੈਠੇ ਸਨ, ਉਦੋਂ ਕੱਲੇ ਮੋਤੀ ਮਹਿਰੇ ਨੂੰ ਤਰਸ ਆਇਆ ਸੀ, ਅੱਜ ਜਾ ਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਛਕਣ ਵਾਲੇ ਆ। ਇਹ ਗੱਲ ਚੇਤਾ ਰੱਖ ਆਪਣੇ ਜੀਵਨ ਦੇ ਅੰਦਰ, ਜਿਨ੍ਹਾਂ ਦੀ ਖਾਤਰ ਲੰਗਰ ਲੱਗੇ ਹੋਏ ਨੇ, ਭਾਈ ਉਹਨਾਂ ਨੇ ਤਿੰਨ ਦਿਨਾਂ ਵਿੱਚ ਸਿਰਫ ਇੱਕ ਗੜਬੀ ਤਿੰਨਾਂ ਜਣਿਆਂ ਨੇ ਰਲ ਕੇ ਮੋਤੀ ਮਹਿਰੇ ਕੋਲੋਂ ਦੁੱਧ ਦੀ ਪੀਤੀ ਸੀ, ਉਹਨੇ ਭੁੱਖੇ ਰਹਿ ਕੇ ਅਨੇਕਾਂ ਤਸੀਹੇ ਝੱਲ ਕੇ ਵੀ ਆਪਣੇ ਜੀਵਨ ਦੇ ਅੰਦਰ ਸਾਡੀ ਝੋਲੀ ਵਿੱਚ ਸਿੱਖੀ ਪਾਈ ਹੈ। ਮੈਂ ਦੋਨਾਂ ਪੱਖਾਂ ਵਿੱਚ ਬੇਨਤੀ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਇਹ, ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਸ਼ਹਾਦਤਾਂ ਦੇ ਦਿਨ ਮਨਾ ਰਹੇ ਹੋ, ਉੱਥੇ ਨਾਲ ਬਾਬਾ ਜੀਵਨ ਸਿੰਘ, ਭਾਈ ਸੰਗਤ ਸਿੰਘ ਅਤੇ ਹੋਰ ਗੁਰੂ ਕੇ ਪਿਆਰ ਵਾਲੇ ਨੇ ਜਿਹੜੇ, ਉਹਨਾਂ ਸਾਰਿਆਂ ਦੇ ਦਿਨ ਮਨਾਇਆ ਕਰੀਏ। ਦੂਜੀ ਗੱਲ, ਮੈਂ ਜਿਹੜੇ ਗੁਰੂ ਘਰ ਨੂੰ ਛੱਡ ਕੇ ਅੱਜ ਕੋਈ ਨਸ਼ਿਆਂ ਵਿੱਚ ਡੁੱਬਿਆ ਹੋਇਆ, ਅੱਜ ਕੋਈ ਮੁਸਲਮਾਨਾਂ ਫਕੀਰਾਂ ਵਾਲੇ ਪਾਸੇ ਨੂੰ ਤੁਰਿਆ ਹੋਇਆ, ਅੱਜ ਕੋਈ ਧਾਗੇ ਤਵੀਤਾਂ ਵਾਲੇ ਪਾਸੇ ਨੂੰ ਤੁਰਿਆ ਹੋਇਆ, ਅੱਜ ਕੋਈ ਦੂਜੇ ਧਰਮਾਂ ਨੂੰ ਧਾਰਨ ਕਰਨ ਵਾਸਤੇ ਤੁਰਿਆ ਹੋਇਆ, ਮੈਂ ਬੇਨਤੀ ਕਰਾਂ ਸੱਜਣਾ, ਤੈਨੂੰ ਲਾਲਚ ਬੜੇ ਦਿੱਤੇ ਜਾ ਸਕਦੇ ਨੇ, ਪਰ ਕਦੇ ਬੈਠ ਕੇ ਫੈਸਲਾ ਕਰ ਲਈ, ਤੈਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਜੇ ਮਿਲਣਾ। ਓਏ ਉਹਨੇ ਤਾਂ ਸਪਸ਼ਟ ਕਿਹਾ ਸੀ, ਜਦੋਂ ਮਾਤਾਵਾਂ ਨੇ ਪੁੱਛਿਆ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ, ਕਦੇ ਬੈਠ ਕੇ ਦੋ ਗੱਲਾਂ ਆਪਣੇ ਗੁਰੂ ਦੀਆਂ ਪੜ੍ਹ ਕੇ ਵਿਚਾਰ ਕੇ ਫਿਰ ਤੇਰਾ ਜੀ ਕਰਿਆ, ਜਿੱਧਰ ਚਲਾ ਜਾਵੀਂ ਕੋਈ ਇਤਰਾਜ਼ ਨਹੀਂ। ਗੁਰੂ ਘਰ ਕਿਸੇ ਨੂੰ ਜ਼ਬਰਦਸਤੀ ਪਕੜ ਕੇ ਨਹੀਂ ਲੈ ਕੇ ਆਉਂਦਾ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬਕਾਇਦਾ ਪੁੱਛਿਆ ਜਾਂਦਾ ਵੀ ਤੂੰ ਕਿਸੇ ਦਬਾਅ ਥੱਲੇ ਤਾਂ ਨਹੀਂ ਆਇਆ, ਤੇਰੇ ਚਿੱਤ ਵਿੱਚ ਪਿਆਰ ਹੈ ਤਾਂ ਗੁਰੂ ਘਰ ਦੀ ਸਿੱਖੀ ਧਾਰਨ ਕਰੀ। ਮੈਂ ਬੇਨਤੀ ਕਰਾਂ, ਪਹਿਲਾਂ ਪੜ੍ਹ ਲਓ ਆਪਣੇ ਗੁਰੂ ਦਾ ਇਤਿਹਾਸ, ਪਹਿਲਾਂ ਪੜ੍ਹ ਲੈ ਸਾਹਿਬਜ਼ਾਦਿਆਂ ਦੀ ਗੱਲ, ਭਾਈ ਉਹਨਾਂ 7 ਤੇ 9 ਸਾਲਾਂ ਦੀਆਂ ਨੇ, ਨੀਹਾਂ ਵਿੱਚ ਚਿਣਕੇ ਕੌਮ ਦਾ ਮਹੱਲ ਉਸਾਰਿਆ ਸੀ, ਜਿੱਥੇ ਸਿੱਖੀ ਨੇ ਬੈਠਣਾ ਉੱਥੇ ਤੈਨੂੰ ਤੱਤੀ ਵਾਹ ਨਾ ਲੱਗੇ, ਅੱਜ ਤੂੰ ਕਿਹੜਾ ਮੂੰਹ ਲੈ ਕੇ ਸਿੱਖੀ ਦਾ ਪੱਲਾ ਛੱਡਣ ਲੱਗਿਆ, ਪੰਜਾਬ ਦੀ ਧਰਤੀ 'ਤੇ ਵਸਣ ਵਾਲੇ ਆ, ਤੂੰ ਗੁਰੂ ਦੇ ਉਹਨਾਂ ਸ਼ਹੀਦਾਂ ਦਾ ਕਰਜ਼ਦਾਰ ਹੈ, ਤੂੰ ਆਪਣੇ ਚਿੱਤ ਵਿੱਚ ਸੋਚ ਕੇ ਗੁਰੂ ਘਰ ਦਾ ਪਿਆਰ ਪੈਦਾ ਕਰ। ਮੈਂ ਬੇਨਤੀ ਕਰਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ ਹੈ, ਅੱਜ ਰਹਿਮਤ ਕੀਤੀ ਹੈ, ਸਾਨੂੰ ਪਿਆਰ ਦੀ ਦੁਨੀਆ ਵਿੱਚ ਸਿਖਾਇਆ ਜਿਉਣਾ। ਕਹਿਣ ਲੱਗੇ ਜੇ ਤੇਰਾ ਰੱਬ ਨਾਲ ਪਿਆਰ ਹੈ, ਜੇ ਤੇਰੀ ਰੱਬ ਨਾਲ ਪ੍ਰੀਤ ਹੈ, ਤਾਂ ਇਹਨਾਂ ਦਿਨਾਂ ਵਿੱਚ ਅਹਿਸਾਸ ਕਰਕੇ ਦੇਖੀ, ਫਿਰ ਤੈਨੂੰ ਗੁਰੂ ਘਰ ਦਾ ਪਿਆਰ ਜਾਗੇਗਾ, ਫਿਰ ਗੁਰੂ ਕੋਲ ਆ ਕੇ ਬੇਨਤੀ ਕਰੇਗਾ, ਦਾਤਿਆ ਕਿਰਪਾ ਕਰ ਮੇਰੀ ਝੋਲੀ ਵਿੱਚ ਅੰਮ੍ਰਿਤ ਦੀ ਦਾਤ ਪਾ, ਅੱਜ ਮੈਂ ਨਸ਼ੇ ਤਿਆਗ ਕੇ, ਅੱਜ ਮੈਂ ਪਤਤ ਪੁਣਾ ਛੱਡ ਕੇ, ਅੱਜ ਮੈਂ ਕੇਸ ਦਾੜੀਆਂ ਕੱਟਣੀਆਂ ਛੱਡ ਕੇ ਤੇਰੇ ਚਰਨਾਂ ਵਿੱਚ ਆਇਆ, ਮੇਰੀ ਝੋਲੀ ਵਿੱਚ ਦਾਤ ਪਾ, ਮੈਂ ਤੇਰੇ ਸਾਹਿਬਜ਼ਾਦਿਆਂ ਦੇ ਚਰਨਾਂ ਦੀ ਧੂੜ ਬਣਨ ਆਇਆ, ਮਾਂ ਗੁਜਰੀ ਮੈਂ ਤੇਰੀ ਬੁੱਕਲ ਵਿੱਚ ਬੈਠਣ ਵਾਸਤੇ ਆਇਆ, ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਪਿਆਰ ਕਰਨ ਵਾਸਤੇ ਆਇਆ। ਮੈਂ ਅੱਜ ਵੀ ਕਹਿ ਸਕਦਾ ਭਾਈ ਤੇਰਾ ਪੁੱਤ ਅਜੀਤ ਸਿੰਘ ਅੱਜ ਵੀ ਉਹ ਤੈਨੂੰ ਮਿਲਣ ਵਾਸਤੇ ਆਇਆ, ਉਹ ਤੈਨੂੰ ਗੁਰੂ ਉਡੀਕਦਾ ਸੱਜਣਾ, ਕਦੇ ਪਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਚਾਲੇ, ਕਦੇ ਸ਼ੱਕ ਗੁਰੂ ਦਾ ਅੰਮ੍ਰਿਤ, ਤੈਨੂੰ ਲੋਕ ਸਾਰੇ ਅਦਬ ਦੀ ਨਜ਼ਰ ਨਾਲ ਵੇਖਣਗੇ, ਜਿਸ ਦਿਨ ਤੇਰੀ ਰਹਿਣੀ ਆ ਗਈ ਉਸ ਦਿਨ ਤੇ ਗੁਰੂ ਆਖਦਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਤੇਰੀ ਤਾਂ ਝੋਲੀ ਭਰ ਦੇਵੇਗਾ ਗੁਰੂ। ਸਤਿਗੁਰ ਜੀ ਦੀ ਬਾਣੀ ਦੀਆਂ ਰਹਿੰਦੀਆਂ ਪੰਕਤੀਆਂ ਦੀ ਵਿਚਾਰ ਕਰੀਏ, ਸਾਹਿਬਦਾਤੇ ਨੇ ਬੜੀ ਕਿਰਪਾ ਕੀਤੀ ਹੈ ਜੀ।
ਹਰ ਕੇ ਸੰਤ ਜਨਾ ਹਰ ਜਪੇ ਓ ਗੁਰ ਰੰਗ ਚਲੂਲੈ ਰਾਤੀ।
ਜਿਹਨਾਂ ਗੁਰਮੁੱਖਾਂ ਨੇ, ਜਿਹਨਾਂ ਗੁਰੂ ਦੇ ਲਾਲਾਂ ਨੇ, ਜਿਹਨਾਂ ਗੁਰੂ ਦੇ ਪਿਆਰਿਆਂ ਨੇ, ਜਿਹਨਾਂ ਗੁਰੂ ਦੇ ਸੰਤ ਭਗਤਾਂ ਨੇ ਇਹ ਰੱਬ ਦੀ ਯਾਦ ਨੂੰ ਅੰਦਰ ਵਸਾਇਆ ਅਤੇ ਉਹਦੇ ਨਾਲ ਪ੍ਰੀਤ ਕੀਤੀ, ਉਹਦੇ ਨਾਲ ਪਿਆਰ ਪਾਇਆ, ਉਹਦੇ ਨਾਲ ਦਿਲ ਦੀਆਂ ਭਾਵਨਾਵਾਂ ਜੋੜੀਆਂ ਨੇ, ਉਹਨਾਂ ਦਾ ਰੰਗ ਚਲੂਲੇ ਦਾ ਅਰਥ ਹੁੰਦਾ ਗੂੜਾ, ਉਹਨਾਂ ਦੇ ਅੰਦਰ ਇੱਕ ਰੱਬ ਦਾ ਗੂੜਾ ਰੰਗ ਚੜ੍ਹ ਗਿਆ। ਫਿਰ ਭਾਵੇਂ ਲੱਖਾਂ ਲੋਕ ਆਉਣ, ਆਪਣੇ ਆਪਣੇ ਧਰਮ ਦੀ ਗੱਲ ਕਰਨ, पर कदे किसी के उत्ते असर नहीं हो सकता, क्योंकि मैनू मेरे प्यारे का रंग गूढ़ा चढ़िया होया, लाल रंग तिसकै लगा जिसकै बडभागा, मैला कदे ना हो बई ना लागै लागा, ओनू कदे कोई मैला नहीं कर सकता। आ जिहड़ा गुरु का रंग है, आ जिहड़ा प्रेम का रंग है सजणा, जिन्हां दे उत्ते यह रंग लग गया ते साहिब दे अमृत बोल ने जिनके चोड़े रतले प्यारे, कंत तिन्हां के पास ਧੂੜ ਤੇ ਨਾ ਕੀਜੇ ਮੇਰਾ ਜੀ ਕਹੋ ਨਾਨਕ ਕੀ ਅਰਦਾਸ। ਤੂੰ ਗੁਰੂ ਦੇ ਪ੍ਰੇਮ ਰੰਗ ਵਿੱਚ ਕਦੇ ਆਪਣੇ ਰੰਗ ਨੂੰ ਵੇਖੀ, ਰੰਗ ਕੇ ਫਿਰ ਤੈਨੂੰ ਪਤਾ ਲੱਗੇਗਾ ਗੁਰੂ ਘਰ ਦੀ ਕੀ ਮਾਨ ਵਡਿਆਈ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜਿਹਨਾਂ ਗੁਰਮੁਖਾਂ ਨੇ, ਜਿਹਨਾਂ ਰੱਬ ਦੇ ਪਿਆਰ ਵਾਲਿਆਂ ਨੇ ਰੱਬੀ ਭਗਤੀ ਨਾਲ ਆਪਣੇ ਆਪ ਨੂੰ ਜੋੜਿਆ, ਉਹਨਾਂ ਦੇ ਅੰਦਰ ਇੱਕ ਸੱਚ ਦਾ ਰੰਗ ਪੈਦਾ ਹੋ ਜਾਵੇਗਾ ਜੀ।
ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਇਸ ਪੰਗਤੀ ਦਾ ਇੱਕ ਵਾਰੀ ਪਾਠ ਫਿਰ ਸਰਵਣ ਕਰੋ, ਫਿਰ ਆਪਾਂ ਉਹਦੇ ਅਰਥ ਕਰਨੇ। ਮੈਂ ਬੇਨਤੀ ਕਰਾਂ, ਜਦੋਂ ਵੀ ਦਾਸ ਆਉਂਦਾ ਹਰ ਵਾਰੀ ਅਰਜ਼ ਕਰਦਾ ਗੁਰੂ ਰਾਮਦਾਸ ਦੇ ਘਰੋਂ ਖਾਲੀ ਨਾ ਜੇ ਜਾਇਓ, ਉਹ ਕਿਸੇ ਨੂੰ ਖਾਲੀ ਨਹੀਂ ਮੋੜਦਾ। ਕੋਈ ਇੱਕ ਪੰਗਤੀ ਆਪਣੇ ਹਿਰਦੇ 'ਚ ਵਸਾ ਕੇ ਲੈ ਕੇ ਜਾਇਓ। ਆ ਪੰਗਤੀ ਦਾ ਪਾਠ ਫਿਰ ਦੁਬਾਰੇ ਸਰਵਣ ਕਰੋ ਜੀ।
ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਕਹਿਣ ਲੱਗੇ ਮੈਂ ਸਭ ਤੋਂ ਚੰਗੇ ਪਰਮੇਸ਼ਰ ਨੂੰ ਜਪਿਆ, ਉਹ ਨਿਰੰਕਾਰ ਵਾਹਿਗੁਰੂ ਜੀ ਦੀ ਐਸੀ ਰਹਿਮਤ ਹੋਈ ਮੇਰੇ ਉੱਤੇ, ਐਸੀ ਬਖਸ਼ਿਸ਼ ਹੋਈ। ਹਰ ਹਰ ਭਗਤ ਬਣੀ ਅਤ ਸ਼ੋਭਾ, ਅਤ ਦਾ ਮਤਲਬ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸ਼ੋਭਾ ਹੁੰਦੀ ਉਸ ਬੰਦੇ ਦੀ ਜਿਹੜਾ ਭਗਤੀ ਦਾ ਲੜ, ਜਿਹੜਾ ਰੱਬੀ ਗੁਣਾਂ ਦਾ ਲੜ, ਜਿਹੜਾ ਰੱਬ ਦੇ ਪਿਆਰ ਦਾ ਲੜ ਪਕੜ ਲੈਂਦਾ। ਸੱਜਣਾ ਤੇਰੀ ਚਾਰੇ ਪਾਸੇ ਸ਼ੋਭਾ ਹੋਵੇਗੀ। ਇੱਕ ਗੁਰੂ ਕਾ ਵਾਕ ਬੜੇ ਪਿਆਰ ਨਾਲ ਸਰਵਣ ਕਰਿਓ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਪਰ ਇਹ ਗੱਲ ਚੇਤਾ ਰੱਖੀ, ਜਿਵੇਂ ਇੱਕ ਬਾਪ ਆਪਣੇ ਬੱਚੇ ਨੂੰ ਕੋਈ ਮੇਲਾ ਵਿਖਾਉਣ ਗਿਆ ਅਤੇ ਬੱਚੇ ਕੋਲੋਂ ਮੇਲਾ ਵੇਖ ਨਹੀਂ ਸੀ ਹੁੰਦਾ, ਛੋਟਾ ਸੀ, ਉਹ ਬਾਪ ਨੇ ਪਰਉਪਕਾਰ ਕੀਤਾ, ਪਿਤਾ ਨੇ ਪਰਉਪਕਾਰ ਕੀਤਾ, ਬੱਚੇ ਨੂੰ ਚੁੱਕਿਆ ਅਤੇ ਮੋਢੇ 'ਤੇ ਬਿਠਾ ਲਿਆ। ਮੋਢੇ 'ਤੇ ਬਿਠਾ ਕੇ ਹੁਣ ਮੇਲੇ ਵਿੱਚ ਘੁੰਮਦਾ ਅਤੇ ਮੇਲਾ ਵੀ ਸਾਰਾ ਦੇਖ ਰਿਹਾ। ਜਦੋਂ ਬੱਚਾ ਮੇਲਾ ਵੇਖ ਰਿਹਾ ਸੀ ਅਤੇ ਅਚਾਨਕ ਬੱਚੇ ਨੇ ਇੱਕ ਟਾਂਚ ਕਰ ਦਿੱਤੀ ਆਪਣੇ ਬਾਪ ਨੂੰ, ਕਹਿਣ ਲੱਗਿਆ ਪਿਤਾ ਦੇਖ ਹੁਣ ਮੈਂ ਤੇਰੇ ਤੋਂ ਵੀ ਵੱਡਾ ਹੋ ਗਿਆ, ਹੁਣ ਮੈਂ ਤੇਰੇ ਤੋਂ ਵੀ ਵੱਡਾ ਹੋ ਗਿਆ। ਉਹਨੂੰ ਪਤਾ ਉਸ ਦਿਨ ਲੱਗਾ ਜਿਸ ਦਿਨ ਪਿਤਾ ਨੇ ਮੁੜ ਕੇ ਕੰਧੇ ਤੋਂ ਉਤਾਰ ਦਿੱਤਾ, ਕਹਿਣ ਲੱਗੇ ਤੂੰ ਇੰਨੇ ਕੁ ਜੋਗਾ ਹੈ। ਇਹ ਗੱਲ ਚੇਤਾ ਰੱਖਿਓ, ਜਦੋਂ ਕਦੇ ਵਡਿਆਈ ਹੁੰਦੀ ਹੈ ਇਹ ਚੇਤਾ ਰੱਖੀਓ, ਮਨਾ ਵਡਿਆਈ ਤੇਰੀ ਤਾਂ ਹੈ ਤੂੰ ਆਪਣੇ ਬਾਪੂ ਦੇ ਮੋਢੇ ਉੱਤੇ ਬੈਠਾ ਹੋਇਆ। ਜੇ ਤੂੰ ਬਾਪੂ ਨਾਲੋਂ ਵੀ ਉੱਚਾ ਸਮਝਣ ਲੱਗ ਪਿਆ, ਜੇ ਤੂੰ ਬਾਪੂ ਤੋਂ ਵੀ ਵੱਡੇ ਗੱਦੇ ਲਾਉਣ ਲੱਗ ਪਿਆ, ਜੇ ਤੂੰ ਬਾਪੂ ਤੋਂ ਵੀ ਕੀਮਤੀ ਆਪਣੇ ਆਸਣ ਲਾਉਣ ਲੱਗ ਪਿਆ, ਜੇ ਤੂੰ ਕੱਲ੍ਹ ਬਾਪੂ ਨੂੰ ਵੀ ਕਹਿਣ ਲੱਗ ਪਿਆ ਮੈਂ ਤੇਰੇ ਨਾਲੋਂ ਵੱਡਾ, ਜਿਸ ਦਿਨ ਬਾਪੂ ਨੇ ਤੈਨੂੰ ਤਾਰ ਕੇ ਥੱਲੇ ਰੱਖ ਦਿੱਤਾ, ਆ ਵੇਖ ਲੈ ਜਿਹੜੇ ਬਾਪੂ ਨੂੰ ਵੱਡਾ, ਬਾਪੂ ਤੋਂ ਵੱਡਾ ਆਪਣੇ ਆਪ ਨੂੰ ਸਮਝਦੇ ਸਨ, ਉਹ ਜਿਹਨਾਂ ਦੀਆਂ ਸਿੱਖਾਂ ਪਿੱਛੇ ਬੈਠੇ ਨੇ ਉਹਨਾਂ ਨੇ ਅੱਜ ਕਿਹੋ ਜਿਹੇ ਕਾਰਨਾਮੇ ਕੀਤੇ ਨੇ, ਦੁਨੀਆ ਸ਼ਰਮਿੰਦੀ ਹੋ ਜਾਂਦੀ ਹੈ। ਜੇ ਤੈਨੂੰ ਗੁਰੂ ਨੇ ਕੋਈ ਦਾਤ ਦਿੱਤੀ ਹੈ ਨਾ, ਜਿਹੜੀ ਸ਼ੋਭਾ ਮਿਲੀ ਹੈ, ਇਹ ਹੱਥ ਜੋੜ ਕੇ ਬੇਨਤੀ ਕਰੀ, ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਤੇਰੇ ਕੋਲ ਏਡੀ ਤਾਕਤ ਨਹੀਂ ਤੂੰ ਬਿਨਾਂ ਬਾਪੂ ਤੋਂ ਮੇਲਾ ਵੇਖ ਸਕੇਂਦੀ।
ਹਰ ਆਪੇ ਠਾਕੁਰ ਆਪੇ ਸੇਵਕਾ, ਆਪ ਬਣਾਵੈ ਭਾਤੀ।
ਵਾਹਿਗੁਰੂ ਜੀ ਤੂੰ ਆਪੇ ਹੀ ਸੇਵਕ ਹੈ, ਆਪੇ ਹੀ ਮਾਲਕ ਹੈ, ਤੂੰ ਆਪ ਹੀ ਬਿਲੀ ਬਣਾ ਦਿੰਦਾ ਜਦੋਂ ਕੋਈ ਤੇਰੇ ਚਰਨਾਂ ਵਿੱਚ ਆ ਜਾਵੇ ਜੀ।
ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ।
ਮੈਂ ਤਾਂ ਤੇਰੀ ਸ਼ਰਨ ਵਿੱਚ ਆਇਆ, ਤੂੰ ਸ਼ਰਨ ਵਿੱਚ ਆਏ ਦੀ ਬੰਦਗੀ ਨਾ ਵੇਖ, ਤੂੰ ਇਹ ਵੇਖ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ, ਮੈਂ ਤੇ ਤੇਰੀ ਸ਼ਰਨ ਵਿੱਚ ਆਇਆ, ਤੂੰ ਆਪਣੀ ਸ਼ਰਨ ਵਿੱਚ ਆਏ ਹੋਏ ਦੀ ਲਾਜ ਰੱਖ ਲੈ ਭਗਾਤੀ, ਭਗਤਾਂ ਦੀ ਤੂੰ ਲਾਜ ਰੱਖ ਲਓ ਦਾਤਿਆ, ਅਸੀਂ ਤਾਂ ਤੇਰਾ ਨਾਮ ਲੈ ਕੇ ਤੇਰੇ ਚਰਨਾਂ ਵਿੱਚ ਆਏ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਮੈਂ ਇੱਕੋ ਹੀ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ। ਉਹ ਗੁਰੂ ਕਿਹਾ ਸਿੱਖਾ, ਹਰ ਰੋਜ਼ ਪ੍ਰਸ਼ਾਦਾ ਛਕਣ ਲੱਗਿਆ ਇਹ ਅਹਿਸਾਸ ਕਰੀ ਮੈਂ ਗੁਜ਼ਰੀ, ਅੱਜ ਤੈਨੂੰ ਤੇ ਨਹੀਂ ਮਿਲਦਾ ਹੋਵੇਗਾ, ਪਰ ਮੈਂ ਰੱਜ ਕੇ ਛੱਕ ਰਿਹਾ, ਰਜਾਈਆਂ ਦਾ ਨਿੱਘ ਮੰਨਣ ਵਾਲਿਆ, ਅਹਿਸਾਸ ਕਰੀ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਠੰਡੇ ਬੁਰਜ ਵਿੱਚ ਬੈਠੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ 'ਚ ਬੈਠਾ, ਪਰ ਮੈਂ ਆਪਣੇ ਘਰਾਂ ਵਿੱਚ ਸੁੱਖਾਂ ਨਾਲ ਬੈਠਾ। ਆਓ ਸਿੱਖੀ ਧਾਰਨ ਕਰੀਏ, ਗੁਰੂ ਚਰਨਾਂ ਵਿੱਚ ਜੁੜੀਏ। ਜਿਹੜੇ ਬਿਨਾਂ ਕਿਸੇ ਕਾਰਨ ਤੋਂ ਜਿਹਨਾਂ ਵਿੱਚ ਬੰਦ ਕੀਤੇ ਨੇ, ਉਹਨਾਂ ਦੀ ਖਾਤਰ ਵੀ ਅੱਜ ਕੌਮ ਲਈ ਆਵਾਜ਼ ਉੱਠ ਰਹੀ ਹੈ, ਉਹਨਾਂ ਲਈ ਵੀ ਸਹਿਯੋਗੀ ਬਣੀਏ। ਬਸ ਵੱਲ ਗੁਰਬਖਸ਼ ਸਿੰਘ ਹੋਰਾਂ ਦਾ ਵੀ ਸਾਥ ਦਈਏ, ਅਤੇ ਤਾਂ ਕਿ ਉਹ ਜਿਹੜੇ ਅੰਦਰ ਅੱਜ ਵੀ ਗੁਰੂ ਕੇ ਲਾਲ ਠੰਡੇ ਬੁਰਜਾਂ ਵਿੱਚ ਬੈਠੇ ਨੇ, ਸ਼ਾਇਦ ਕੋਈ ਵਾਹਦਾ ਨਾਰਾ ਸੁਣੇ ਅਤੇ ਅੱਜ ਉਹਨਾਂ ਨੂੰ ਵੀ ਇਹ ਦਾਤ ਮਿਲ ਜਾਏ। ਧੰਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ, ਪ੍ਰਧਾਨ ਜੀ ਅਵਤਾਰ ਸਿੰਘ ਜੀ ਹੋਰਾਂ ਦਾ, ਸਤਿਕਾਰਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਅਤੇ ਨਾਲ ਬਾਕੀ ਸਿੰਘ ਸਾਹਿਬਾਨ ਜੀ ਹੋਰਾਂ ਦਾ, ਅਤੇ ਭਾਈ ਸਾਹਿਬ ਹੋਰਾਂ ਦਾ, ਤਾਂ ਸਭ ਦਾ ਰਿਣੀ ਹੈ। ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਾਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ।
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।